ਅਕਾਲ ਮੂਰਤ ਅਜੂਨੀ ਸਹਿਬਾਨ ਗੁਰ ਪ੍ਰਸਾਦ ਜਪਾਲ ਸੱਚ ਜੁਗਾਲ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਲੇਖ ਭੇਖ ਕੋ ਕਹਿਣਾ ਸ਼ਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਨਤੋਜ ਖਿਚੈ ਕੋਟ ਇੰਦਰ ਇੰਦਰਾਣ ਸਾਹੇ ਸ਼ਾਹਾਨ ਗਣਜੈ ਤ੍ਰਿਭਵਨ ਮਹੀਪ ਸੁਰ ਨਾਰਿ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਵਨਾਮ ਕਥੈ ਕਵਨ ਕਰਨ ਨਾਮ ਵਰਣਤ ਸੁਮਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਪਉ ਪਾਤ ਬਚਾਵੈ ਸ਼ਤਰੁ ਅਨੇਕ ਚਲਾਵਤ ਕਾਲ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸਮੂਹੁ ਨ ਭੇਟਨ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕਹਿ ਪਟ ਬੀਜ ਪਚਾਵੈ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਰਾਇ ਪੂਰਨ ਕਰੋ ਗ੍ਰੰਥ ਇਹ ਤੁਮ ਵਮ ਹੋ ਸਹਾਇ ਨਮਸਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਰਾਇ ਪੂਰਨ ਕਰੋ ਗ੍ਰੰਥ ਇਹ ਤੁਮ ਵਮ ਹੋ ਸਹਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਸਵਈਆ ਜਾਗਤ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਤ ਭੂਲ ਨ ਮਾਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹਿ ਨ ਖਾਲਸ ਜਾਨੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸਿੰਘ ਜੀ ਦਸਮ ਦੀ ਕਥਾ ਸੁਣਨ ਲੱਗੇ ਹੋ ਫਤਿਹ ਦਾ ਗੱਜ ਕੇ ਲਿਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸਾਹਿਬ ਕਮਾਲ ਦੇਗ ਤੇਗ ਦੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਿਤਾ ਜੀ ਦੀ ਬਾਣੀ ਜਿਹਦੇ ਬਾਰੇ ਕਵੀ ਗਵਾਲ ਨੇ ਲਿਖਿਆ ਹੈ ਪੜ੍ਹ ਕੇ ਤਿਆਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਹਾਡੀ ਬਾਣੀ ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ ਜੀਵਨ ਮੁਕਤ ਜਨ ਹੋਏ ਰਹੇ ਅੱਗ ਮੈਂ ਅੱਗ ਕਹਿੰਦੇ ਅਗਿਆਨ ਹਨੇਰਾ ਇਹ ਜਗਤ ਸਾਰਾ ਹਨੇਰੇ 'ਚ ਹੀ ਹੈ ਅਗਿਆਨ ਵਿੱਚ ਹੈ ਜਿਸ ਦਿਨ ਅਗਿਆਨ ਮਿਟ ਜਾਂਦਾ ਹਨੇਰਾ ਮਿਟ ਜਾਂਦਾ ਉਸ ਦਿਨ ਮੁਕਤ ਹੋ ਜਾਈਦਾ ਹੈ ਜਿੰਨਾ ਚਿਰ ਅਗਿਆਨ ਨਹੀਂ ਮਿਟਦਾ ਉਹਨਾਂ ਚਿਰ ਜਨਮ ਅਤੇ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੇ ਗੁਰੂ ਕਲਗੀ ਧਰ ਤੁਹਾਡੀ ਬਾਣੀ ਪੜ੍ਹ ਕੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਜੀਵਨ ਮੁਕਤ ਹੋ ਗਏ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਬੜੇ ਬੜੇ ਮਹਾਨ ਤੱਤ ਬੇਤੇ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰੂਹਾਨੀ ਅਕਾਲੀ ਬਾਣੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਅਧਿਆਤਮ ਗਿਆਨ ਰੂਪੀ ਬਾਣੀ ਹੈ, ਭਗਤੀ ਸਿਮਰਨ ਦਾ ਸੋਮਾ ਹੈ, ਅੰਮ੍ਰਿਤ ਦਾ ਸੋਮਾ ਹੈ। ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦਾ ਅਵਤਾਰ ਧਾਰ ਕੇ ਆਏ, ਉਹਨਾਂ ਨੇ ਪਰਮੇਸ਼ਰ ਨੇ ਆ ਕੇ ਬਾਣੀ ਉਚਾਰੀ, ਇਸ ਕਰਕੇ ਕਹਿੰਦੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਾਡੀ ਚਿੰਤਾ, ਸਾਡਾ ਫਿਕਰ, ਸਾਡਾ ਡਰ, ਸਾਡੀਆਂ ਪਰੇਸ਼ਾਨੀਆਂ, ਸਾਡੀਆਂ ਦਿੱਕਤਾਂ ਦੂਰ ਕਰਨ ਲਈ ਬਾਣੀ ਆਈ। ਗੁਰਬਾਣੀ ਤੁਹਾਡੇ ਵਾਸਤੇ ਹੈ, ਸਾਡੇ ਵਾਸਤੇ ਹੈ। ਗੁਰਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਪਾਈ, ਗੁਰਪੂਰੇ ਤੂੰ ਰਾਖਿਆ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਪਰਮੇਸ਼ਰ ਦੀ ਇਹ ਸੁਭਾਖਿਆ ਹੈ, ਸ੍ਰੇਸ਼ਟ ਬੋਲੀ ਹੈ, ਇਹ ਅਗੰਮੀ ਬੋਲੀ ਅਕਾਲ ਪੁਰਖ ਦੀ ਹੈ, ਜਿਹੜੀ ਵਾਹਿਗੁਰੂ ਨੇ ਸਾਡੇ ਭਲੇ ਲਈ ਉਚਾਰੀ ਹੈ। ਔਰ ਜਿਹੜਾ ਇਹ ਬਾਣੀ ਪੜ੍ਹੇਗਾ, ਜਿਹੜਾ ਸੁਣੇਗਾ, ਮੁਕਤ ਹੋਏਗਾ। ਆਪ ਜੀ ਨੇ ਗੁਰੂ ਚਰਨਾਂ 'ਚ ਬੈਠ ਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਗੋਹਰੇ ਮਸ਼ਕੀਨ, ਉਹਨਾਂ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਆਨੰਦ ਮਾਣਿਆ, ਔਰ ਸਿੱਖ ਪੰਥ ਦੀ ਮਹਾਨ ਅਜ਼ੀਮ ਹਸਤੀ ਸਤਿਕਾਰਯੋਗ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੱਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਉੱਤੇ ਗਿਆਨੀ ਜੀ ਨੇ ਵਿਸ਼ੇਸ਼ ਕਰਕੇ ਚਾਤ ਪਾਈ, ਚਾਨਣਾ ਪਾਇਆ, ਆਪ ਜੀ ਨੇ ਸੁਣਿਆ। ਕਿਉਂਕਿ ਮਹਾਂਪੁਰਸ਼ਾਂ ਦੀ ਬਰਸੀ ਇਸ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼, ਜੋ ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਵੱਲੋਂ ਹੀ ਇਹ ਸੇਵਾ ਚੱਲ ਰਹੀ ਹੈ, ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਦੇ ਸੰਪਰਦਾਇ ਦੇ ਮੁਖੀ ਬਣੇ ਹਨ, ਉਦੋਂ ਤੋਂ ਹੀ ਦਸਮ ਬਾਣੀ ਦਾ ਵਿਸ਼ੇਸ਼ ਕਰਕੇ ਕਮਰ ਕਸਾ ਕਰੀ ਫਿਰਦੇ ਹਨ। ਕਿਉਂਕਿ ਪਹਿਲਾਂ ਤੋਂ ਹੀ ਟਕਸਾਲਾ ਸੰਪਰਦਾਵਾਂ ਡੇਰੇ ਜਿੰਨੇ ਵੀ ਹਨ ਪੰਥ ਦੇ, ਉਦਾਸੀ ਸੰਤ, ਨਿਰਮਲੇ ਸੰਤ, ਨਿਹੰਗ ਸਿੰਘ, ਗੁਰੂ ਕੀ ਫੌਜ ਔਰ ਦਮਦਮੀ ਟਕਸਾਲ, ਜਿੰਨੀਆਂ ਵੀ ਸੰਪਰਦਾਵਾਂ ਨੇ ਪੰਥ ਦੀ, ਸਾਰੀਆਂ ਹੀ ਸੰਪਰਦਾਵਾਂ ਕਲਗੀਧਰ ਪਾਤਸ਼ਾਹ ਦੀ ਬਾਣੀ 'ਤੇ ਪੂਰਨ ਵਿਸ਼ਵਾਸ ਅਤੇ ਨਿਸ਼ਚਾ ਰੱਖਦੀਆਂ ਨੇ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਕਿਸੇ ਵੀ ਗੁਰਸਿੱਖ ਦੇ ਮਨ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਪ੍ਰਤੀ ਨਹੀਂ ਹੋਇਆ। ਔਰ ਜਿਨ੍ਹਾਂ ਦੇ ਮਨ 'ਚ ਸ਼ੰਕੇ ਹੋ ਜਾਂਦੇ ਆ ਦਸਮ ਦੀ ਬਾਣੀ 'ਤੇ, ਉਹਨਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ 'ਤੇ ਵੀ ਸ਼ੰਕੇ ਫੁੱਲਦੇ ਆ। ਕਿਉਂਕਿ ਸ਼ੰਕਾ ਇੱਕ ਬਿਮਾਰੀ ਹੈ ਜਿਹੜੀ ਦਿਨੋਂ ਦਿਨ ਵੱਧਦੀ ਜਾਂਦੀ ਹੈ। ਜੇ ਇਹਦਾ ਇਲਾਜ ਪੂਰਾ ਗੁਰੂ ਨਾ ਕਰੇ ਤਾਂ ਬੰਦਾ ਇਸ ਬਿਮਾਰੀ ਨਾਲ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਹੋ ਜਾਂਦਾ, ਬਰਬਾਦ ਹੋ ਜਾਂਦਾ। ਸੋ ਖਾਲਸਾ ਜੀ, ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਗਿਆਨੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਸੁਰਜੀਤ ਸਿੰਘ ਜੀ ਸੋਧੀ ਜੀ, ਜਿਹੜੇ ਇੱਥੇ ਆ ਕੇ ਆਪ ਜੀ ਨੂੰ ਵਿੱਦਿਆ ਪੜ੍ਹਾ ਰਹੇ ਨੇ, ਹੋਰ ਵੀ ਸਿੱਖ ਪੰਥ ਦੀਆਂ ਮਹਾਨ ਹਸਤੀਆਂ ਇੱਥੇ ਹਾਜ਼ਰ ਨੇ, ਆਪ ਗੁਰੂ ਚਰਨਾਂ 'ਚ ਬੈਠੇ ਹੋ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਦਾ ਰੂਪ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ। ਕੁਝ ਸਿੰਘਾਂ ਦਾ ਫੁਰਨਾ ਬਣਿਆ ਸੀ ਕਿ ਥੋੜ੍ਹੇ ਦਿਨਾਂ ਵਿੱਚ ਆਪਾਂ 33 ਸਵਈਆਂ ਦੀ ਕਥਾ ਸੁਣੀਏ। ਇਹ ਜਿਹੜੇ 33 ਸਵਈਏ ਹਨ, ਸਾਧ ਸੰਗਤ ਜੀ, ਇਹ 33 ਸਵਈਏ ਦਸਮ ਪਾਤਸ਼ਾਹ ਨੇ ਉਚਾਰਨ ਕੀਤੇ ਹਨ, ਜਿਨ੍ਹਾਂ ਵਿੱਚ ਮਹਾਰਾਜ ਨੇ ਖਾਲਸੇ ਦੀ ਮਰਿਆਦਾ ਦੱਸੀ ਹੈ, ਖਾਲਸੇ ਨੇ ਰਹਿਣਾ ਕਿੱਦਾਂ ਹੈ, ਖਾਲਸੇ ਨੇ ਪਰ ਕਿਹੜੀ ਜੋਤ ਦਾ ਧਿਆਨ ਧਰਨਾ ਹੈ, ਪਰਮੇਸ਼ਰ ਨਾਲ ਕਿਵੇਂ ਜੁੜਨਾ ਹੈ, ਔਰ ਖਾਲਸੇ ਨੇ ਇਸ ਸੰਸਾਰ 'ਚੋਂ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ, ਜਨਮ ਮਰਨ ਦੇ ਚੱਕਰਾਂ ਤੋਂ ਕਿਵੇਂ ਬਰੀ ਹੋਣਾ ਹੈ, ਪਖੰਡਾਂ ਤੋਂ, ਵਹਿਮਾਂ ਤੋਂ, ਭਰਮਾਂ ਤੋਂ ਕਿਉਂ ਬਚਣਾ ਹੈ, ਸਾਰੀਆਂ ਗੱਲਾਂ ਇਸ ਬਾਣੀ 'ਚ ਦੱਸੀਆਂ ਨੇ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਸ਼ੁਰੂ ਵਿੱਚ ਆਉਂਦਾ ਹੈ, ਦਸਮ ਦੀ ਅਤੇ ਆਦਿ ਦੀ ਬਾਣੀ ਕਿੱਥੇ ਕਿੱਥੇ ਕਿਵੇਂ ਕਿਵੇਂ ਮੇਲ ਖਾ ਰਹੀ, ਮੈਂ ਉਹ ਦੱਸਣਾ ਚਾਹੁੰਦਾ। ਸਵੇਰ ਕੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ 'ਚ ਬਾਣੀ ਆਉਂਦੀ ਹੈ ਜਪਜੀ ਸਾਹਿਬ, ਅਤੇ ਦਸਮ ਦੇ ਆਰੰਭ ਵਿੱਚ ਬਾਣੀ ਆਉਂਦੀ ਹੈ ਸ੍ਰੀ ਜਾਪ ਸਾਹਿਬ। ਜਪਜੀ ਸਾਡੇ ਨਿਤਨੇਮ ਦਾ ਅੰਗ ਹੈ ਔਰ ਜਾਪ ਵੀ ਸਾਡੇ ਨਿਤਨੇਮ ਦਾ ਅੰਗ ਹੈ। ਸੋ ਜਿੱਥੇ ਜਪਜੀ ਸਾਹਿਬ ਅਤੇ ਜਾਪ ਸਾਹਿਬ ਆਦਿ ਦਸਮ ਦੀਆਂ ਮੁੱਢਲੀਆਂ ਬਾਣੀਆਂ ਨੇ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਬਾਰਾਂਮਾਂ ਆਉਂਦੇ ਹੈ। ਇੱਕ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ, ਇੱਕ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਦਸਮ ਵਿੱਚ ਵੀ ਦੋ ਬਾਰਾਂਮਾਂ ਆਉਂਦੇ ਹੈ, ਕ੍ਰਿਸ਼ਨਾ ਅਵਤਾਰ ਦੇ ਵਿੱਚ ਆਦਿ ਵਿੱਚ ਵੀ ਦੋ ਬਾਰਾਂਮਾਂ ਅਤੇ ਦਸਮ ਦੇ ਵਿੱਚ ਵੀ ਦੋ ਬਾਰਾਂਮਾਂ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਕਾਰ ਬਾਣੀ ਸ੍ਰੀ ਸੁਖਮਨੀ ਸਾਹਿਬ ਹੈ, ਜਿਹਦਾ ਅੰਮ੍ਰਿਤ ਵੇਲੇ ਪਾਠ ਹੁੰਦਾ ਹੈ, ਅਤੇ ਦਸਮ ਦੀ ਬਾਣੀ ਸ੍ਰੀ ਅਕਾਲ ਉਸਤਤ ਹੈ, ਜਿਹਦਾ ਅੰਮ੍ਰਿਤ ਵੇਲੇ ਗੁਰਸਿੱਖ ਜਾਪ ਕਰਦੇ। ਸੁਖਮਨੀ ਸਾਹਿਬ ਆਦਿ ਵਿੱਚ ਹੈ ਅਤੇ ਅਕਾਲ ਉਸਤਤ ਦਸਮ ਵਿੱਚ ਹੈ। ਇਸੇ ਤਰ੍ਹਾਂ ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ 22 ਵਾਰਾਂ ਤੋਂ ਵਧੇ ਹੋਏ ਸਲੋਕ ਗੁਰੂ ਜੀ ਨੇ ਵਾਰਾਂ ਦੇ ਵਧੀਕ ਸਿਰਲੇਖ ਹੇਠ ਦਰਜ ਕੀਤੇ ਹਨ, ਪੰਨਾ 1410 ਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਤੇ ਸੁਭਾਏਮਾਨ। ਦਸਮ ਦੇ ਵਿੱਚ ਸਫੋਟਕ ਕਵਿਤ ਹਨ ਜਿਹੜੇ ਬਾਣੀਆਂ 'ਚੋਂ ਵਧੇ, ਉਸੇ ਤਰ੍ਹਾਂ ਹੀ ਸੁਮੇਲ ਆ ਰਿਹਾ ਹੈ। ਸਫੋਟਕ ਦਾ ਮਤਲਬ ਵੀ ਵਧੇ ਹੋਏ ਹਨ ਅਤੇ ਵਾਰਾਂ ਦੇ ਵਧੀਕ ਦਾ ਮਤਲਬ ਵੀ ਵਾਰਾਂ ਤੋਂ ਵਧੇ ਹੋਏ ਸਲੋਕ ਹਨ। ਇਸੇ ਤਰ੍ਹਾਂ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਖੁਸ਼ੀ ਦੀ ਆਨੰਦ ਦੀ ਅਵਸਥਾ ਦੱਸਣ ਵਾਲੀ ਬਾਣੀ ਹੈ, ਜਿਸ ਬਾਣੀ ਦਾ ਨਾਮ ਹੈ ਸ੍ਰੀ ਆਨੰਦ ਸਾਹਿਬ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। 40 ਪੌੜੀਆਂ ਗੁਰੂ ਮਹਾਰਾਜ ਜੀ ਨੇ ਆਨੰਦ ਦੀ ਅਵਸਥਾ ਬਿਆਨ ਕੀਤੀ ਹੈ ਗੁਰੂ ਅਮਰਦਾਸ ਜੀ ਨੇ। ਆਦਿ ਗੁਰੂ ਗ੍ਰੰਥ ਸਾਹਿਬ 'ਚ ਆਨੰਦ ਸਾਹਿਬ ਬਾਣੀ ਜਿਵੇਂ ਮਹਾਨਤਾ ਰੱਖਦੀ ਹੈ, ਉਸੇ ਤਰ੍ਹਾਂ ਦਸਮ ਦੇ ਅੰਦਰ ਇਹ 33 ਸਵਈਏ ਮਹਾਨਤਾ ਰੱਖਦੇ ਹੈ। ਆਦਿ ਵਿੱਚ ਆਨੰਦ ਸਾਹਿਬ ਦਾ ਜੋ ਸਥਾਨ ਹੈ, ਦਸਮ ਵਿੱਚ 33 ਸਵਈਆਂ ਦਾ ਉਹ ਸਥਾਨ ਹੈ। ਮਹਾਰਾਜ ਕਲਗੀਆਂ ਵਾਲੇ ਪਿਤਾ ਜੀ ਇਹ ਸਵਈਏ ਉਚਾਰਨ ਕਰ ਰਹੇ ਹੈ। ਵਿਦਵਾਨ ਸੰਪਰਦਾਇ ਵਿੱਚ ਇਹਦੀ ਇਹ ਭੂਮਿਕਾ ਦੱਸਦੇ ਹੈ ਵੀ ਗੁਰੂ ਸਾਹਿਬ ਜੀ ਨੇ ਪਹਿਲਾਂ 32 ਸਵਈਏ ਉਚਾਰੇ ਸਨ। 32 ਸਵਈਆਂ ਦੇ ਵਿੱਚ ਮਹਾਰਾਜ ਨੇ ਭਰਮ ਦਾ ਪਖੰਡ ਦਾ ਖੰਡਨ ਕਰਕੇ ਪਰਮਾਤਮਾ ਦੀ ਜੋਤ ਦੀ ਉਪਮਾ, ਅਕਾਲ ਪੁਰਖ ਨਿਰੰਕਾਰ ਦੀ ਉਪਮਾ ਕੀਤੀ ਸੀ। ਆਤਮਾ ਰੂਪ ਜੋ ਪਰਮਾਤਮਾ ਹੈ, ਜਿਹੜਾ ਸਾਡੇ ਅੰਦਰ ਪ੍ਰਕਾਸ਼ ਕਰ ਰਿਹਾ, ਉਹਦੀ ਉਪਮਾ ਕੀਤੀ ਸੀ। ਪਖੰਡਾ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਸੀ। ਸ੍ਰੀ ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ, ਬਹੁਤ ਸਵਈਏ 32 ਉਚਾਰੇ, 32 ਸਵਈਏ ਪੜ੍ਹੇ। ਜਦੋਂ ਫਿਰ ਖਾਲਸਾ ਰਚਿਆ, ਪੰਜ ਪਿਆਰਿਆਂ ਨੂੰ ਅੰਮ੍ਰਿਤ ਦਿੱਤਾ, ਅੰਮ੍ਰਿਤ ਛਕਾ ਕੇ ਖਾਲਸੇ ਦੀ ਸਿਰਜਣਾ ਕੀਤੀ, ਫਿਰ ਪਹਿਲਾ ਸਵਈਆ ਜਿਹੜਾ ਹੈ 33ਵਾਂ ਸਵਈਆ, ਜਿੱਥੋਂ ਹੁਣ ਆਪ ਜੀ ਨੇ ਪਾਠ ਸੁਣਨਾ ਹੈ, ਇਹ ਸਵਈਆ ਖਾਲਸੇ ਦੀ ਰਚਨਾ ਤੋਂ ਬਾਅਦ ਉਚਾਰੇ। 32 ਪਹਿਲਾਂ ਉਚਾਰੇ ਅਤੇ 1 ਸਵਈਆ ਗੁਰੂ ਜੀ ਨੇ ਖਾਲਸਾ ਸਾਜਣ ਤੋਂ ਬਾਅਦ ਉਚਾਰੇ। 1 ਸਵਈਆ ਸ੍ਰੀ ਹਜ਼ੂਰ ਸਾਹਿਬ ਵਾਲੀ ਜੋ ਬੀੜ ਹੈ, ਸ਼ਿਕਾਰ ਘਾਟ ਗੁਰਦੁਆਰੇ ਬੀੜ ਹੁੰਦੀ ਸੀ, ਉਹਦੇ ਵਿੱਚ ਵੀ ਹੈ 34ਵਾਂ ਸਵਈਆ, ਜਿਹੜਾ ਕਿ ਸਿਰਫ ਇੱਕੋ ਬੀੜ ਵਿੱਚ ਹੈ, ਪਰ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ। ਉਸ ਸਵਈਏ 'ਚ ਮਹਾਰਾਜ ਨੇ ਬ੍ਰਹਮ ਗਿਆਨੀ ਅਵਸਥਾ ਜਦੋਂ ਪਹੁੰਚ ਜਾਂਦੀ ਹੈ, ਤੁਰੀਆ ਅਵਸਥਾ 4ਥਾ ਪਦ, ਉਹਦਾ ਮਹਾਰਾਜ ਨੇ ਜ਼ਿਕਰ ਕੀਤਾ, ਜਿਸ ਕੈ ਮਸਤਕ ਗੁਰ ਹੱਥ ਧਰਿਓ ਵੈ ਜਾਣਤ ਹੈ ਸਭ ਕੇ ਘਟ ਕੀ। ਜਿਹਦੇ ਹੱਥ ਮੱਥੇ 'ਤੇ ਗੁਰੂ ਦਾ ਹੱਥ ਟਿਕਦਾ, ਉਹ ਕਿੰਨਾ ਸਮਰੱਥ ਹੋ ਜਾਂਦਾ, ਉਹ ਦੂਜਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੋ ਜਾਂਦਾ ਹੈ, ਉਹ ਅੰਤਰਜਾਮੀ ਹੋ ਜਾਂਦਾ, ਉਹਦੇ ਭਰਮ ਦੀ ਮਟਕੀ ਭੱਜ ਜਾਂਦੀ ਹੈ, ਉਹਨੂੰ ਸਾਰੇ ਪਾਸੇ ਇੱਕੋ ਪਰਮਾਤਮਾ ਦਿਸਦਾ। ਸਤਿਗੁਰਾਂ ਨੇ ਸਵਈਏ ਉਚਾਰੇ। ਸੋ ਇਹਨਾਂ ਸਵਈਆਂ ਦਾ ਪਾਠ ਅਤੇ ਇਹਨਾਂ ਦੀ ਵਿਚਾਰ ਕਰਨੀ ਹਰ ਇੱਕ ਗੁਰਸਿੱਖ ਲਈ ਲਾਜ਼ਮੀ ਹੈ, ਕਿਉਂਕਿ ਸਿੱਖ ਨਾਮ ਸਿੱਖਣ ਵਾਲੇ ਦਾ ਹੈ। ਤੁਸੀਂ ਰੋਜ਼ ਥੋੜ੍ਹਾ ਥੋੜ੍ਹਾ ਸਿੱਖੀ ਜਾਓ, ਸਿੱਖ ਬਣ ਜਾਓਗੇ। ਗੁਰਬਾਣੀ ਸਿੱਖੋ, ਕਥਾ ਸਿੱਖੋ, ਕੀਰਤਨ ਸਿੱਖੋ, ਬਾਣੀ ਦਾ ਪਾਠ ਸਿੱਖੋ, ਇਹੀ ਸਿੱਖੀ ਹੈ। ਸਿੱਖਦੇ ਸਿੱਖਦੇ ਆਤਮ ਵਿਚਾਰ ਸਿੱਖੋ, ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ, ਮੇਰਾ ਪਰਪਜ਼ ਕੀ ਹੈ, ਮੇਰਾ ਮਨੋਰਥ ਕੀ ਹੈ, ਮੇਰਾ ਨਿਸ਼ਾਨਾ ਕੀ ਹੈ, ਮੈਂ ਜਾਣਾ ਕਿੱਥੇ ਹੈ। ਇਹ ਚੀਜ਼ਾਂ ਗੁਰੂ ਘਰ 'ਚ ਆ ਕੇ ਸਿੱਖੀਆਂ ਜਾਂਦੀਆਂ। ਸੋ ਪਿਆਰੀ ਸਾਧ ਸੰਗਤ ਜੀ, ਆਓ ਹੁਣ 33 ਸਵਈਆਂ ਦੀ ਵਿਚਾਰ ਜੋ ਆਰੰਭ ਹੋ ਰਹੀ ਹੈ, ਤੁਸੀਂ ਸਾਰੇ ਅਰਦਾਸ ਕਰਿਆ ਜੇ ਵੀ ਜੇ ਮਹਾਰਾਜ ਨੇ ਆਰੰਭ ਕਰਾਈ ਹੈ ਤਾਂ ਪੂਰੀ ਵੀ ਕਰਾ ਲੈਣ, ਕਿਉਂਕਿ ਕੋਈ ਵੀ ਕਾਰਜ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਦਸਮ ਪਾਤਸ਼ਾਹ ਨੇ ਬਾਣੀ ਦੇ ਆਰੰਭ ਵਿੱਚ, ਸ੍ਰੀ ਬਚਿੱਤਰ ਨਾਟਕ ਦੇ ਆਰੰਭ ਵਿੱਚ ਇੱਕ ਦੋਹਰਾ ਲਿਖਿਆ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਕਹਿੰਦੇ ਨੇ, ਨਮਸਕਾਰ ਸ੍ਰੀ ਖੜਗ ਗੁਰੂ, ਹੇ ਖੜਗ ਕੇਤ ਵਾਹਿਗੁਰੂ ਤੈਨੂੰ ਮੇਰੀ ਨਮਸਕਾਰ ਹੈ। ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ, ਮੈਂ ਪੂਰੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਮੱਥਾ ਟੇਕਦਾ ਹਾਂ, ਤੇਰੇ ਅੱਗੇ ਸਿਰ ਝੁਕਾਉਂਦਾ ਹਾਂ। ਪੂਰਨ ਕਰੋ ਗ੍ਰੰਥ ਇਹ ਤੋ ਮੋਹਿਤ ਹੋਏ ਸੋ ਸਹਾਏ, ਮਹਾਰਾਜ ਮੇਰੀ ਸਹਾਇਤਾ ਕਰੋ ਕਿ ਮੈਂ ਗ੍ਰੰਥ ਜੋ ਰੱਖ ਰਿਹਾ, ਦਸਮ ਗ੍ਰੰਥ ਜਾਂ ਬਚਿੱਤਰ ਨਾਟਕ, ਇਹ ਪੂਰਾ ਹੋ ਜਾਵੇ। ਜਿੰਨਾ ਚਿਰ ਅਕਾਲ ਪੁਰਖ ਦੀ ਕਿਰਪਾ ਨਹੀਂ ਹੁੰਦੀ, ਓਨਾ ਚਿਰ ਕੋਈ ਕੰਮ ਪੂਰਾ ਨਹੀਂ ਹੁੰਦਾ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਜਿਹੜਾ ਕੰਮ ਕਰਨਾ ਲੋੜੀਏ ਪਰਮੇਸ਼ਰ ਅੱਗੇ ਬੇਨਤੀ ਜ਼ਰੂਰ ਕਰਨੀ ਚਾਹੀਦੀ। ਜਿੰਨੇ ਭਾਈ ਗੁਰੂ ਕੇ ਨਾਲ ਬੈਠੇ ਹੋ, ਸਾਰੇ ਆਖੋ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਿਤਾ, ਇਹ ਤੁਹਾਡੀ ਬਾਣੀ ਸੁਣਨ ਲੱਗੇ ਆ ਤੇ ਸਾਨੂੰ ਸਮਰਥ ਬਖਸ਼ਿਆ ਜੇ, ਆਪਣੀ ਬਾਣੀ ਦੀ ਵਿਚਾਰ ਆਪ ਹੀ ਸੰਪੂਰਨ ਕਰਾਇਆ। ਇਤਨੀਆਂ ਇਹ ਬੇਨਤੀਆਂ ਗੁਰੂ ਚਰਨਾਂ 'ਚ ਮਨ ਕਰਕੇ ਕਰ ਦਿਓ ਤੇ ਇੱਕ ਵਾਰੀ ਸਾਰੇ ਪ੍ਰੇਮ ਨਾਲ ਰਸਨਾ ਨੂੰ ਪਵਿੱਤਰ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ।
ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ, ਸ੍ਰੀ ਦਸਮ ਪਾਤਸ਼ਾਹ ਦੀ ਬਾਣੀ, ਸ੍ਰੀ ਸਰਬਲੋਕ ਪ੍ਰਕਾਸ਼ ਦੀ ਬਾਣੀ, ਜਿੰਨੇ ਵੀ ਧਰਮ ਗ੍ਰੰਥ ਨੇ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਤੁਸੀਂ ਦੇਖੋਗੇ ਉਹਨਾਂ ਦੇ ਸ਼ੁਰੂ ਵਿੱਚ ਇੱਕ ਓਅੰਕਾਰ ਜ਼ਰੂਰ ਲਿਖਿਆ ਹੁੰਦਾ ਹੈ। ਪਹਿਲੇ ਧਰਮਾਂ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਵਿੱਚ ਜ਼ਰੂਰ ਲਿਖਿਆ ਹੁੰਦਾ ਹੈ। ਕਿਉਂ? ਕਹਿੰਦੇ ਵੀ ਗ੍ਰੰਥ ਦੇ ਆਰੰਭ ਵਿੱਚ ਜੇ ਮੰਗਲ ਨਾ ਕੀਤਾ ਜਾਵੇ, ਓਅੰਕਾਰ ਨਾ ਲਿਖਿਆ ਜਾਵੇ, ਤਾਂ ਇੱਦਾਂ ਲੱਗਦਾ ਵੀ ਕਿਸੇ ਨਾਸਤਕ ਨੇ ਗ੍ਰੰਥ ਲਿਖਿਆ। ਆਖੋ ਵਾਹਿਗੁਰੂ। ਨਾਸਤਕ ਬੰਦਾ ਕੋਈ ਕੰਮ ਕਰੇਗਾ, ਉਹਨੂੰ ਕੀ ਲੋੜ ਹੈ ਰੱਬ ਦਾ ਨਾਂ ਲਵੇ, ਉਹ ਨਹੀਂ ਲੈਂਦਾ। ਸ਼ਰਧਾਵਾਨ ਹੀ ਰੱਬ ਦਾ ਨਾਂ ਲੈ ਕੇ ਕੰਮ ਕਰੇਗਾ। ਇਸ ਕਰਕੇ ਗ੍ਰੰਥ ਆਰੰਭ ਕਰਨ ਤੋਂ ਪਹਿਲਾਂ, ਬਾਣੀ ਆਰੰਭ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਲੈਂਦੇ ਆ, ਪਰਮਾਤਮਾ ਨੂੰ ਯਾਦ ਕਰਦੇ। ਤੁਸੀਂ ਵੀ ਕੋਈ ਕੰਮ ਕਰਿਆ ਕਰੋ ਨਾ, ਪਹਿਲਾਂ ਮਹਾਰਾਜ ਨੂੰ ਯਾਦ ਕਰ ਲਿਆ ਕਰੋ। ਬੀਬੀਆਂ ਨੂੰ ਬੇਨਤੀ ਹੈ, ਪ੍ਰਸ਼ਾਦਾ ਬਣਾਓ, ਆਟਾ ਗੁੰਨਣ ਲੱਗਿਆ ਆਖੋ ਸੱਚੇ ਪਾਤਸ਼ਾਹ ਮਿਹਰ ਕਰੀ ਬਰਕਤ ਪਾਈ। ਇਹ ਪੁਰਾਣੀਆਂ ਮਾਈਆਂ ਕਹਿੰਦੀਆਂ ਹੁੰਦੀਆਂ ਸੀ, ਸਾਡੀਆਂ ਦਾਦੀਆਂ ਪੜਦਾਦੀਆਂ, ਆਟਾ ਗੁੰਨਣਾ, ਉਹਨਾਂ ਨੇ ਆਟਾ ਛਾਣਦਿਆਂ ਵੀ ਆਖਣਾ, ਗੁੰਨਣਿਆਂ ਵੀ ਆਖਣਾ, ਵਾਹਿਗੁਰੂ ਬਰਕਤ ਪਾਈ। ਭਾਵੇਂ ਉਹ ਪੜ੍ਹੀਆਂ ਨਹੀਂ ਸਨ, ਇੰਨਾ ਸ਼ਬਦ ਕਹਿੰਦੀਆਂ ਸੀ, ਰੱਬ ਨਾਲ ਜੁੜ ਕੇ ਕਹਿੰਦੀਆਂ ਸੀ। ਜਦੋਂ ਵਾਹਿਗੁਰੂ ਨੂੰ ਯਾਦ ਕਰਕੇ ਆਟਾ ਗੁੰਨਦੀਆਂ, ਭਾਵੇਂ 50 ਬੰਦਾ ਆ ਜਾਏ, ਉਹਨਾਂ ਦੀ ਆਟਾ ਪਰਾਤ 'ਚ ਮੁੱਕਦਾ ਹੀ ਨਹੀਂ ਸੀ। ਬਰਕਤ ਪਾਉਂਦਾ ਪਰਮੇਸ਼ਰ ਦਾ ਨਾਮ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਪਰਮੇਸ਼ੁਰ ਨੂੰ ਮੰਨਦੇ ਹੀ ਕੋਈ ਨਹੀਂ, ਸਮਝਦਾ ਹੀ ਕੋਈ ਨਹੀਂ, ਫਿਰ ਬਰਕਤ ਕੀ ਪੈਣੀ ਹੈ? ਬਰਕਤ ਉੱਥੇ ਹੀ ਪੈਣੀ ਹੈ ਜਿੱਥੇ ਉਹਦਾ ਭਰੋਸਾ ਹੋਏਗਾ, ਉਹਦਾ ਵਿਸ਼ਵਾਸ ਹੋਏਗਾ, ਉਹਦੀ ਯਾਦ ਹੋਏਗੀ। ਸੋ ਜਿੰਨੇ ਧਰਮ ਗ੍ਰੰਥ ਰਚੇ ਗਏ, ਪਹਿਲਾਂ ਪਰਮਾਤਮਾ ਨੂੰ ਯਾਦ ਕੀਤਾ ਗਿਆ। ਤਿੰਨ ਤਰ੍ਹਾਂ ਦੇ ਮੰਗਲ ਹੁੰਦੇ ਹੈ, ਆਸ਼ੀਰਵਾਦ ਮੰਗਲ, ਨਮਸਕਾਰ ਆਤਮਕ ਮੰਗਲ, ਵਸਤੂ ਨਿਰਦੇਸ਼ ਆਤਮਕ ਮੰਗਲ। ਗੁਰੂ ਸਾਹਿਬ ਜੀ ਨੇ ਇਹ ਜਿਹੜਾ ਇੱਕ ਓਅੰਕਾਰ ਮੰਗਲ, ਇਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਸਾਰੇ ਹੀ ਸਰੂਪਾਂ ਦੇ ਇਹਦੇ ਵਿੱਚ ਨਮਸਕਾਰ ਵੀ ਹੈ, ਇਹਦੇ ਵਿੱਚ ਆਸ਼ੀਰਵਾਦ ਵੀ ਹੈ, ਇਹਦੇ ਵਿੱਚ ਸਾਧ ਸੰਗਤ ਦੀ ਵਸਤੂ ਪਰਮੇਸ਼ਰ ਦਾ ਨਿਰਣੇ ਕੀਤਾ ਗਿਆ ਹੈ, ਵਸਤੂ ਨਿਰਦੇਸ਼ ਵੀ ਹੈ। ਇੱਧਰ ਨਾ ਜਾਈਏ, ਬਹੁਤਾ ਵਿਸਥਾਰ ਨਾ ਕਰੀਏ। ਕੋਈ ਵੀ ਗੁਰੂ ਗ੍ਰੰਥ ਸਾਹਿਬ ਚ ਬਾਣੀ ਤੁਸੀਂ ਪੜ੍ਹੋ, ਸੁਖਮਨੀ ਸਾਹਿਬ ਪੜ੍ਹੋ, ਉਹਦੇ ਪਹਿਲਾਂ ਲਿਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਸਾ ਦੀ ਵਾਰ ਦੇ ਪਹਿਲੇ ਹੀ ਮੰਗਲ ਲਿਖਿਆ ਹੈ। ਕੋਈ ਵੀ ਬਾਣੀ ਹੈ ਸ਼ੁਰੂ ਚ ਲਿਖਿਆ ਹੈ, ਬਾਰਾਂ ਮਾਹ ਜਿਹੜੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਦਸਮ ਦੀ ਬਾਣੀ ਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਹਿਲਾਂ ਲਿਖ ਕੇ ਫਿਰ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਜਾਂਦਾ। ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਲਿਖਿਆ ਜਾਂਦਾ, ਇਹ ਬਾਣੀ ਜਿਹੜੀ ਹੈ ਫਤਿਹ ਦੇਣ ਵਾਲੀ ਹੈ, ਜੁੱਧਮਈ ਹੈ, ਵੀਰ ਰਸ ਦੀ ਹੈ। ਆਖੋ ਵਾਹਿਗੁਰੂ। ਅੱਜ ਕੱਲ੍ਹ ਕਈ ਕਿੰਤੂ ਕਰਦੇ, ਅਖਿਲ ਜੀ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਦਸਮ ਗ੍ਰੰਥ ਦੀ ਕੀ ਲੋੜ ਪੈ ਗਈ, ਦਸਮ ਦੀ ਕੀ ਲੋੜ ਹੈ? ਮੈਂ ਉਹਨਾਂ ਨੂੰ ਪੁੱਛਦਾ, ਹਰਿਮੰਦਰ ਸਾਹਿਬ ਦੇ ਹੁੰਦਿਆਂ ਅਕਾਲ ਤਖ਼ਤ ਦੀ ਕੀ ਲੋੜ ਹੈ? ਹਰਿਮੰਦਰ ਸਾਹਿਬ ਹੈ, ਅਕਾਲ ਤਖ਼ਤ ਕਿਉਂ ਬਣਾਇਆ ਸਾਹਮਣੇ? ਜੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਲੋੜ ਸੀ ਤਾਂ ਹੀ ਬਣਾਇਆ, ਕਿਉਂਕਿ ਹਰਿਮੰਦਰ ਸਾਹਿਬ ਭਗਤੀ ਸਿਮਰਨ ਆਨੰਦ। ਤੁਸੀਂ ਇਹ ਵੀ ਨੋਟ ਕੀਤਾ ਹੋਣਾ, ਹਰਿਮੰਦਰ ਸਾਹਿਬ 'ਚ ਨਗਾਰਾ ਨਹੀਂ ਵਜਾਇਆ ਜਾਂਦਾ, ਹਰਿਮੰਦਰ ਸਾਹਿਬ ਜੈਕਾਰਾ ਵੀ ਨਹੀਂ ਬੁਲਾਇਆ ਜਾਂਦਾ। ਕਿਉਂ? ਉੱਥੇ ਸਿਰਫ ਭਜਨ ਕੀਰਤਨ ਕਰਨਾ, ਉਹ ਹੈ ਹੀ ਭਜਨ ਕੀਰਤਨ ਵਾਸਤੇ ਹੈ। ਅਕਾਲ ਤਖ਼ਤ 'ਤੇ ਜੈਕਾਰਾ ਵੀ ਬੁਲਾਇਆ ਜਾਂਦਾ, ਨਗਾਰਾ ਵੀ ਵਜਾਇਆ ਜਾਂਦਾ। ਅਕਾਲ ਤਖ਼ਤ ਸ਼ਕਤੀ ਦਾ ਪ੍ਰਤੀਕ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤੀ ਗਿਆਨ ਦਾ ਖਜ਼ਾਨਾ ਹੈ ਅਤੇ ਦਸਮ ਗ੍ਰੰਥ ਸ਼ਕਤੀ ਦਾ ਖਜ਼ਾਨਾ ਹੈ। ਇਹਦੇ 'ਚ ਉਹ ਸ਼ਬਦ ਨੇ ਜਿਹੜੇ ਪੜ੍ਹ ਕੇ ਬਹਾਦਰਾਂ ਯੋਧਿਆਂ ਦੇ ਡੋਲੇ ਫਰਕਦੇ ਆ। ਚੰਡੀ ਦੀ ਵਾਰ ਪੜ੍ਹੋ, ਉਮੜ ਲੱਥੇ ਯੋਧੇ ਮਾਰੂ ਬੱਜਿਆ, ਬੱਦਲ ਜੋ ਵਹਿਖਾ ਸੁਣ ਰਣ ਵਿੱਚ ਗੱਜਿਆ, ਇੰਦਰ ਜਿਹਾ ਯੋਧਾ ਮੈਥੋਂ ਭੱਜਿਆ, ਕੌਣ ਵਿਚਾਰੀ ਦੁਰਗਾ ਚੰਡਣ ਸੱਜਿਆ, ਵੱਜੇ ਢੋਲ ਲਗਾਰੇ ਦਰਾਂ ਮੁਕਾਬਲਾ। ਕਿੱਦਾਂ ਦਾ ਵੀਰਾ ਸੌਂਦਾ, ਕਾਕੜਦਮ ਕਾਤੀ ਕਟਾਰੀ ਕੜਾਕਨ, ਤਾਗੜਦਮ ਤੀਰਨ ਤੁਪਕਨ ਤੜਾਕਨ, ਚਾਗੜਦਮ ਨਾਗੜਦਮ ਬਾਗੜਦਮ ਬਾਜੇ, ਗਾਗੜਦਮ ਗਾਜੀ ਮਹਾ ਗਜ ਗਜ। ਇਹ ਉਹ ਬਾਣੀ ਹੈ ਜਿਹੜੀ ਖਾਲਸੇ ਨੂੰ ਹਰ ਮੈਦਾਨ ਫਤਿਹ ਦਵਾਉਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਲਾਣੀ ਦਾ ਜੰਗ ਜਿੱਤ ਕੇ ਆਏ, ਪਹਿਲੀ ਲੜਾਈ ਉਹਨਾਂ ਦੇ ਘਰ ਬੇਟੇ ਨੇ ਜਨਮ ਲਿਆ, ਵੱਡਾ ਸਾਹਿਬਜ਼ਾਦਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਜਨਮ ਹੋਇਆ। ਗੁਰੂ ਸਾਹਿਬ ਨੂੰ ਵਧਾਈ ਦਿੱਤੀ, ਸਿੱਖਾਂ ਨੇ ਆਖਿਆ ਮਹਾਰਾਜ ਵਧਾਈ ਹੋਵੇ, ਤੁਹਾਡੀ ਜਿੱਤ ਹੋਈ ਹੈ। ਹਜ਼ੂਰ ਕਹਿਣ ਲੱਗੇ ਭਾਈ ਜੀਤ ਮੇਰੀ ਮੇਰੀ ਜਿੱਤ ਹੋਈ ਹੈ? ਕਹਿੰਦੇ ਨਹੀਂ, ਕਿਰਪਾ ਅਕਾਲ ਘੇਰੀ, ਅਕਾਲ ਪੁਰਖ ਦੀ ਕਿਰਪਾ ਨਾਲ ਜਿੱਤ ਹੋਈ ਹੈ, ਇਸ ਕਰਕੇ ਜਿੱਤ ਅਕਾਲ ਪੁਰਖ ਦੀ ਹੈ। ਵਾਹਿਗੁਰੂ ਜੀ ਕੀ ਫਤਿਹ, ਜਿਹੜਾ ਸਾਡਾ ਬੋਲਾ ਹੈ ਆਪਸ 'ਚ ਮਿਲਣ ਲੱਗੇ, ਕੀ ਕਹਿੰਦੇ ਆਪਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਦੀ ਫੌਜ ਹੈ। ਜਿਹੜਾ ਉਹ ਜੰਗ ਲੜੇਗਾ ਔਰ ਜਿਹੜੀ ਜੰਗ 'ਚ ਜਿੱਤੇਗਾ, ਉਹ ਜਿੱਤ ਕਿਹਦੀ ਹੋਏਗੀ? ਉਹ ਵੀ ਵਾਹਿਗੁਰੂ ਦੀ ਹੋਵੇਗੀ। ਜਿਹੜਾ ਵਾਹਿਗੁਰੂ ਫੌਜ ਦਾ ਮਾਲਕ ਹੈ, ਜਿੱਤ ਦਾ ਸਿਰ ਹੈ, ਉਹਨੂੰ ਬੱਝਣਾ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਹਿਗੁਰੂ ਪਰਮਾਤਮਾ, ਸਰਵ ਵਿਆਪਕ, ਸਰਵ ਸ਼ਕਤੀਮਾਨ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਨੂੰ ਪਾਲਣਾ ਕਰਨ ਵਾਲਾ, ਸਾਰਿਆਂ ਨੂੰ ਸਮੇਟਣ ਵਾਲਾ, ਉਹ ਵਾਹਿਗੁਰੂ ਇੱਕ ਹੈ, ਕੇਵਲ ਓਨਲੀ ਵਨ। ਉਸ ਪਰਮਾਤਮਾ ਨੂੰ ਹਰ ਮੈਦਾਨ ਫਤਿਹ ਯਾਬੀ ਹੁੰਦੀ ਹੈ ਜਿਹੜਾ ਉਹਦਾ ਨਾਮ ਲੈਂਦਾ। ਵਾਹਿਗੁਰੂ ਜੀ ਕੀ ਫਤਿਹ ਹੈ। ਮਹਾਰਾਜ ਸੱਚੇ ਪਾਤਸ਼ਾਹ ਮੰਗਲ ਕਰਕੇ ਆਰੰਭ ਕਰਦੇ ਹਨ ਜੀ।
ਸ੍ਰੀ ਮੁਖ ਵਾਕ ਪਾਤ ਸਾਹਿਬ ਦਾ ਸਵੇਂ।
ਸ੍ਰੀ ਮੁਖ ਵਾਕ ਦਾ ਮਤਲਬ ਸ਼੍ਰੋਮਣੀ, ਸੋਹਣਾ ਮੁਖ, ਸੁਭਾਏ ਮਾਨ ਸਤਿਗੁਰਾਂ ਦਾ ਮੁਖ, ਉਹਦੇ ਵਿੱਚੋਂ ਮਹਾਰਾਜ ਬਚਨ ਉਚਾਰਨ ਕਰ ਰਹੇ ਨੇ। ਪਾਤਸ਼ਾਹੀ ਦਸਵੀਂ, ਪਾਤਸ਼ਾਹੀ ਦਸਵੀਂ ਦਾ ਮਤਲਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ। ਕੋਈ ਜਿਹੜੇ ਅੱਜ ਕੱਲ੍ਹ ਕਹਿੰਦੇ ਆ ਜੀ ਇਹ ਕਿਸੇ ਕਵੀ ਨੇ ਲਿਖ ਦਿੱਤੀ ਹੈ, ਮੈਂ ਇਹ ਪੁੱਛਣਾ ਚਾਹੁੰਦਾ ਵੀ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਮਹਾਂਪੁਰਸ਼ਾਂ ਦੇ ਹੁੰਦਿਆਂ ਕੋਈ ਨਕਲੀ ਬਾਣੀ ਰਚ ਕੇ ਅਤੇ ਉੱਤੇ ਦਸਵੀਂ ਪਾਤਸ਼ਾਹੀ ਦੀ ਮੋਹਰ ਲਾ ਸਕਦਾ ਸੀ? ਐਡੇ ਐਡੇ ਪੰਥ ਦੇ ਆਗੂ, ਵਿਦਵਾਨ, ਯੋਧੇ, ਸੂਰਮੇ ਬੈਠੇ ਸਨ, ਫਿਰ ਬਾਬਾ ਦੀਪ ਸਿੰਘ ਦੇ ਹੱਥ ਦੀ ਲਿਖੀ ਹੋਈ ਪੋਥੀ ਵੀ ਪਈ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਦੇ ਹੱਥ ਦਾ ਲਿਖਿਆ ਦਸਮ ਦਾ ਸਰੂਪ ਵੀ ਅੱਜ ਮੌਜੂਦ ਹੈ। ਉਹਨਾਂ ਮਹਾਂਪੁਰਸ਼ਾਂ ਨੇ ਇਹ ਸਿਰਲੇਖ ਦਿੱਤਾ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਮਹੱਲਾ ਪਹਿਲਾ ਮਹੱਲਾ ਦੂਜਾ ਉਹ ਸਿਰਲੇਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਲਈ ਬਾਣੀ 'ਚ ਆਉਂਦਾ। ਆਦਿ ਦੀ ਬਾਣੀ ਮਹੱਲਾ ਨੌਵਾਂ ਤੱਕ ਪਾਠ ਆਉਂਦਾ। ਦਸਮ 'ਚ ਪਾਤਸ਼ਾਹੀ ਸ਼ਬਦ ਕਿਉਂ ਆਉਂਦਾ ਹੈ ਕਿ ਜਿਹੜੀ ਜੋਤ ਅਕਾਲ ਪੁਰਖ ਦੀ ਦਸ ਜਾਮੇ ਧਾਰਨ ਕਰ 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 ਕਰਕੇ ਤਖ਼ਤ 'ਤੇ ਬੈਠ ਕੇ ਕਲਗੀਆਂ ਲਾ ਲਈਆਂ, ਘੋੜੇ ਰੱਖ ਲਏ, ਫੌਜਾਂ ਰੱਖ ਲਈਆਂ, ਪੂਰਨ ਹੋ ਗਈ ਖੇਡ, ਬਣ ਗਈ ਪਾਤਸ਼ਾਹੀ। ਪਾਤਸ਼ਾਹ ਤਖ਼ਤ 'ਤੇ ਬੈਠ ਗਏ, ਪਾਤਸ਼ਾਹ ਪਾਤਸ਼ਾਹ ਅਡੋਲਾ, ਉਹ ਪਾਤਸ਼ਾਹ ਹੁਣ ਪਾਤਸ਼ਾਹੀ ਦਸਵੀਂ ਘੁਆ ਰਹੇ ਹੈ। ਜੋਤ ਉਹੀ ਹੈ, ਜੋਤ ਨਹੀਂ ਬਦਲ ਗਈ। ਪਹਿਲਾ ਮਹੱਲਾ ਮਹੱਲਾ ਕਹਿੰਦੇ ਆ ਜਿੱਥੇ ਕੋਈ ਆ ਕੇ ਵਸੇ, ਅਕਾਲ ਪੁਰਖ ਦੀ ਜੋਤ ਜਿਹੜੇ ਸਰੀਰ 'ਚ ਵਸੀ ਹਲੂਲ ਕਰ ਗਈ, ਉਹ ਬਣ ਗਿਆ ਮਹੱਲਾ ਪਹਿਲਾ। ਜਦੋਂ ਜੋਤ ਗੁਰੂ ਅੰਗਦ ਸਾਹਿਬ 'ਚ ਹਲੂਲ ਕਰ ਗਈ ਤੇ ਮਹੱਲਾ ਦੂਜਾ, ਇਹ ਅਰਬੀ ਭਾਸ਼ਾ ਦੇ ਸ਼ਬਦ ਨੇ ਮਹੱਲਾ ਤੇ ਹਲੂਲ। ਹਲੂਲ ਦਾ ਮਤਲਬ ਹੁੰਦਾ ਹੈ ਮਿਕਸ ਕਰਨਾ, ਇੱਕ ਚੀਜ਼ ਦਾ ਦੂਜੀ ਚੀਜ਼ ਵਿੱਚ ਮਿਲਾ ਦੇਣਾ। ਨਿਰੰਕਾਰ ਦੀ ਜੋਤ ਪਾਤਸ਼ਾਹ ਗੁਰੂ ਨਾਨਕ ਸਾਹਿਬ 'ਚ ਪ੍ਰਗਟ ਹੋਈ ਮਹੱਲਾ ਪਹਿਲਾ। ਜਦੋਂ ਉਹ ਜੋਤ ਹਲੂਲ ਕੀਤੀ ਸਮਾਈ ਗੁਰੂ ਅੰਗਦ ਸਾਹਿਬ 'ਚ ਤੇ ਮਹੱਲਾ ਦੂਜਾ, ਜੇ ਉਹ ਜੋਤ ਗੁਰੂ ਅਮਰਦਾਸ ਜੀ ਪ੍ਰਵੇਸ਼ ਕਰ ਗਈ ਤਾਂ ਮਹੱਲਾ ਤੀਜਾ। ਹੁਣ ਉਹ ਜੋਤ ਪਾਤਸ਼ਾਹ ਬਣ ਗਈ, ਤਖ਼ਤ 'ਤੇ ਬੈਠ ਗਈ। ਉਹਨਾਂ ਨੇ ਬਾਦਸ਼ਾਹੀ ਠਾਠ ਬਣਾਇਆ, ਫੌਜਾਂ ਬਣਾਈਆਂ, ਘੋੜੇ ਬਣਾਏ, ਸ਼ਸਤਰ ਸਜਾਏ, ਤਿਆਰ ਬਰ ਤਿਆਰ ਜੰਗੀ ਪਹਿਰੇ ਕਰ ਲਏ, ਕਿਲੇ ਬਣਾ ਲਏ। ਉਹ ਜੰਗੀ ਪਹਿਰੇ 'ਚ ਬਣ ਗਏ ਪਾਤਸ਼ਾਹ। ਹੁਣ ਆ ਗਈ ਪਾਤਸ਼ਾਹੀ ਦਸਵੀਂ। ਇਹ ਸਾਹਿਬ ਕਲਗੀ ਧਰ ਦਸਵੇਂ ਪਾਤਸ਼ਾਹ ਸਵਈਆ ਉਚਾਰਨ ਕਰਦੇ ਹਨ। ਸਵਈਆ ਛੰਦ ਦਾ ਨਾਮ ਹੈ। ਦਸਮ ਪਾਤਸ਼ਾਹ ਛੰਦਾਂ ਦੇ ਬਾਦਸ਼ਾਹ ਸਨ, ਬੜੇ ਛੰਦ ਰਚੇ। ਮਹਾਰਾਜ ਦੀ ਬਾਣੀ ਛੰਦਾਂ ਨਾਲ ਭਰਪੂਰ ਹੈ। ਇੰਨੇ ਭਜੰਗ ਪ੍ਰਯਾਤ ਛੰਦ, ਚਾਚਰੀ ਛੰਦ, ਮਧਭਾਰ ਛੰਦ, ਸਾਵਲ ਛੰਦ, ਤਿਰਭੰਗੀ ਛੰਦ, ਹੋਹਾ ਛੰਦ, ਏਲਾ ਛੰਦ, ਚੌਬੋਲਾ ਛੰਦ, ਦਸਮ ਪੜ੍ਹ ਕੇ ਦੇਖੋ ਕਿੰਨੇ ਛੰਦ ਨੇ। ਫਿਰ ਸਰਬਲੋ ਪ੍ਰਕਾਸ਼ ਵਿੱਚ ਛੰਦਾਂ ਦੀ ਕਮਾਲ ਦੀ ਰਚਨਾ ਕੀਤੀ ਹੈ। ਸਤਿਗੁਰੂ ਸਵਈਏ ਬੜੇ ਕਮਾਲ ਦੇ ਰਚਦੇ ਹਨ।
ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ।
ਸਾਧ ਸੰਗਤ ਜੀ, ਹੁਣ ਮਹਾਰਾਜ ਕੋਲੋਂ ਪੁੱਛਿਆ ਕਿ ਗਰੀਬ ਨਵਾਜ, ਖਾਲਸਾ ਤੁਹਾਡਾ ਜਿਹੜਾ ਹੈ ਉਹਦੇ ਲੱਛਣ ਕੀ ਹਨ, ਖਾਲਸੇ ਦੀ ਮਰਜ਼ਾਦਾ ਕੀ ਹੈ, ਖਾਲਸਾ ਕਿਸ ਨੂੰ ਕਹਿੰਦੇ ਹਨ, ਖਾਲਸੇ ਦੀ ਪਰਿਭਾਸ਼ਾ ਡੈਫੀਨੇਸ਼ਨ ਕਿਰਪਾ ਕਰਕੇ ਦੱਸਣਾ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਸਵੇਂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸਾਡਾ ਖਾਲਸਾ ਹੈ ਉਹ ਇੱਕ ਪਰਮਾਤਮਾ ਦੀ ਜਾਗਦੀ ਜੋਤ ਨੂੰ ਜਪਦਾ ਹੈ। ਜਾਗਤ ਜੋਤ ਜਪੈ ਨਿਸਬਾਸਰ, ਜਾਗਤ ਜੋਤ ਜਪੈ ਨਿਸਬਾਸਰ, ਲੰਗਰ ਪ੍ਰਸ਼ਾਦਾ ਛਕ ਕੇ ਬੈਠਿਆ ਕਰੋ ਤੇ ਕੜਾਕੇ ਕੱਢਿਆ ਕਰੋ। ਦਸਮ ਦੀ ਬਾਣੀ ਹੈ, ਕੜਾ ਫਿਰ ਵੀਰ ਦਸ ਮੰਗਦੀ ਹੈ, ਛਾਤੀ ਦਾ ਜ਼ੋਰ ਲੱਗਦਾ, ਸਾਰੇ ਤਗੜੇ ਹੋ ਕੇ ਪੜੋ। ਜਾਗਤ ਜੋਤ ਜਪੈ ਨਿਸਬਾਸਰ, ਜਾਗਤ ਜੋਤ ਜਪੈ ਨਿਸਬਾਸਰ,
ਜਾਗਤ ਜੋਤ ਜਪੈ ਨਿਸਬਾਸਰ, ਜਾਗਤ ਜੋਤ ਜਪੈ ਨਿਸਬਾਸਰ।
ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਇਹ ਸ਼ਬਦ ਦੀ ਟੇਕ ਬਣਾ ਕੇ ਪੜਿਆ ਕਰਦੇ ਸੀ। ਧਾਰਨਾ ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ
ਨੂੰ,
ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ
ਨੂੰ,
ਜਾਗਤ ਜੋਤ ਜਪੈ ਨਿਸਬਾਸਰ, ਜਾਗਤ ਜੋਤ ਜਪੈ ਨਿਸ ਪਾਸਰ ਨਿਸ ਪਾਸਰ ਨਿਸ ਕਹਿੰਦੇ ਰਾਤ ਨੂੰ ਤੇ ਬਾਸਰ ਕਹਿੰਦੇ ਆ ਦਿਨ ਨੂੰ। ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ ਦਿਨ ਰਾਤ ਜਪੋ। ਜਿਹੜੀ ਅਕਾਲ ਪੁਰਖ ਦੀ ਜੋਤ ਹੈ, ਪਰਮੇਸ਼ਰ ਦੀ ਜੋਤ ਹੈ, ਉਹਦਾ ਜਾਪ ਕਰੋ, ਵਾਹਿਗੁਰੂ 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 ਵਾਹਿਗੁਰੂ। ਤਤ ਨਿਰੰਜਣ ਜੋਤ ਸਬਾਹੀ ਸੋਹਮ ਭੇਦ ਨਾ ਕੋਈ ਜੀਓ। ਇਹਦੀ ਵਿਚਾਰ ਬਹੁਤ ਸੂਖਮ ਹੈ। ਜੋ ਪਰਮਾਤਮਾ ਵਾਹਿਗੁਰੂ ਕਰੋੜਾਂ ਬ੍ਰਹਮੰਡਾਂ ਵਿੱਚ ਵਿਆਪਕ ਹੈ, ਜਲ ਥਲ ਮਈਅਰ ਪੂਰਿਆ ਸਵਾਮੀ ਸਿਰਜਣ ਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਜਿਹੜਾ ਤੁਹਾਡੇ ਸਾਰਿਆਂ ਵਿੱਚ ਰਮਿਆ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਕੀੜੀ ਵਿੱਚ ਵੀ, ਹਾਥੀ ਵਿੱਚ ਵੀ, ਮੱਛਰ ਵਿੱਚ ਵੀ, ਗਰੜ ਵਿੱਚ ਵੀ, ਚੰਗੇ ਵਿੱਚ ਵੀ, ਮਾੜੇ ਵਿੱਚ ਵੀ, ਜਲ ਥਲ ਮਈਅਰ ਕੋਈ ਥਾਂ ਛੱਡੀ ਨਹੀਂ। ਜਲ ਵਿੱਚ ਸਮੁੰਦਰ ਵਿੱਚ ਵੀ ਹੈ, ਥਲ ਧਰਤੀ ਤੇ ਸੁੱਕੀ ਥਾਂ ਤੇ ਵੀ ਹੈ, ਤੇ ਆਕਾਸ਼ ਵਿੱਚ ਵੀ ਹੈ। ਉਹ ਹੈ ਪਰਮੇਸ਼ਰ ਦੀ ਜਾਗਦੀ ਜੋਤ। ਸਾਧ ਸੰਗਤ ਜੀ, ਜੋਤ ਤੋਂ ਬਿਨਾਂ ਬਾਕੀ ਕੀ ਹੈ? ਜੋਤ ਤੋਂ ਬਿਨਾਂ ਕੁਝ ਵੀ ਨਹੀਂ। ਸਾਡੇ ਲਈ ਬੜੀ ਸੋਹਣੀ ਦੁਨੀਆ ਦਿਸ ਰਹੀ ਹੈ ਨਾ ਬਾਹਰ, ਬੜੇ ਬੜੇ ਸੋਹਣੇ ਸ਼ਹਿਰ ਦੇਖਦੇ ਹੋ, ਸੋਹਣੇ ਸੋਹਣੇ ਬਾਜ਼ਾਰ ਦੇਖਦੇ ਹੋ, ਸੋਹਣੇ ਸੋਹਣੇ ਖਾਣੇ ਖਾਂਦੇ ਹੋ, ਸੋਹਣੇ ਸੋਹਣੇ ਵਸਤਰ ਹੰਢਾਉਂਦੇ ਹੋ, ਚੰਗੀਆਂ ਰਿਸ਼ਤੇਦਾਰੀਆਂ, ਪੁੱਤਰ ਧੀਆਂ, ਪਰਿਵਾਰ ਤੁਹਾਨੂੰ ਰੱਬ ਨੇ ਦਿੱਤੇ ਨੇ। ਜੇ ਤੁਹਾਡੇ ਅੰਦਰ ਉਹ ਜੋਤ ਨਾ ਹੋਵੇ, ਬਾਹਰ ਦੱਸੋ ਕੀ ਉਹ ਵੇਖੋਗੇ? ਅੰਦਰ ਦੀ ਜੋਤ ਆਤਮਾ, ਆਤਮਾ ਸਮਝ ਲਓ ਵੀ ਜੇ ਆਤਮਾ ਅੰਦਰੋਂ ਨਿਕਲ ਜਾਵੇ। ਮਹਾਰਾਜ ਕਹਿੰਦੇ ਆ, ਜਬ ਆਪਣੀ ਜੋਤ ਖਿੱਚ ਹੈ ਤੂੰ ਸਵਾਮੀ, ਹੇ ਵਾਹਿਗੁਰੂ ਜਦੋਂ ਆਪਣੀ ਜੋਤ ਹੀ ਖਿੱਚ ਲੈਂਦਾ, ਫਿਰ ਕੋਈ ਬੰਦਾ ਕਰਕੇ ਕੁਝ ਵਿਖਾਵੇ। ਡਾਕਟਰ ਕਹਿੰਦਾ ਮੈਂ ਬੜੇ ਬੜੇ ਮਰੀਜ਼ ਠੀਕ ਕੀਤੇ ਆ। ਮੈਂ ਉਹਨੂੰ ਪੁੱਛੋ, ਜੇ ਤੇਰੇ 'ਚ ਪਰਮੇਸ਼ਰ ਦੀ ਜੋਤ ਨਾ ਹੁੰਦੀ ਤੂੰ ਕੀ ਕਰ ਲੈਂਦਾ? ਜਦੋਂ ਜੋਤ ਖਿੱਚ ਲੇਗਾ ਵਾਹਿਗੁਰੂ, ਫਿਰ ਕਿਸੇ ਮਰੀਜ਼ ਦਾ ਇਲਾਜ ਕਰਕੇ ਵਿਖਾਵੀ? ਇੰਜੀਨੀਅਰ ਕਹਿੰਦਾ ਮੈਂ ਬੜੇ ਬੜੇ ਤਗੜੇ ਪੁਲ ਬਣਾਏ ਨੇ, ਜੇ ਮੈਂ ਨਾ ਹੁੰਦਾ ਆਹ ਪੁਲ ਨਹੀਂ ਸੀ ਬਣਨਾ, ਆਹ ਬਿਲਡਿੰਗ ਨਹੀਂ ਸੀ ਬਣਨੀ। ਉਹਨੂੰ ਪੁੱਛੋ, ਜੇ ਵਾਹਿਗੁਰੂ ਦੀ ਜੋਤ ਤੇਰੇ ਵਿੱਚ ਨਾ ਹੁੰਦੀ ਫਿਰ ਤੂੰ ਕੁਝ ਬਣਾ ਕੇ ਦਿਖਾਉਂਦਾ? ਨਹੀਂ ਬਣਾ ਸਕਦਾ। ਅਕਾਲ ਪੁਰਖ ਦੀ ਜੋਤ ਤੋਂ ਬਿਨਾਂ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਅਕਾਲ ਪੁਰਖ ਦੀ ਜੋਤ ਤੋਂ ਬਿਨਾਂ ਜੀਵ ਕੁਛ ਵੀ ਨਹੀਂ ਹੈ। ਇਸ ਕਰਕੇ ਉਹ ਨਿਰੰਕਾਰ ਦੀ ਜੋਤ ਵੱਲ ਵੀ ਧਿਆਨ ਦਿਓ। ਅੱਜ ਦਾ ਇਨਸਾਨ ਭਾਵੇਂ ਉਹ ਇੰਡੀਆ 'ਚ ਬੈਠਾ ਹੈ ਅਤੇ ਭਾਵੇਂ ਉਹ ਬਾਹਰ ਬੈਠਾ ਹੈ, ਸਾਧ ਸੰਗਤ ਜੀ ਬਾਹਰ ਮੁਖੀ ਹੋ ਗਏ ਹਾਂ, ਅੰਤਰ ਆਤਮਾ ਦਾ ਕੋਈ ਧਿਆਨ ਨਹੀਂ ਕਰਦਾ, ਕੋਈ ਚਿੰਤਨ ਨਹੀਂ ਕਰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਸਾਡਾ ਖਾਲਸਾ ਦਿਨ ਰਾਤ ਜਾਗਦੀ ਜੋਤ ਨਾਲ ਜੁੜਿਆ ਰਹੇ। ਜਾਗਤ ਜੋਤ ਜਪੈ ਨਿਸ ਬਾਸਰ, ਨਿਸ ਮੈਨੇ ਰਾਤ, ਬਾਸਰ ਮੈਨੇ ਦਿਨ, ਦਿਨ ਰਾਤ ਵਾਹਿਗੁਰੂ 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 ਜੋਤ ਹੀ ਹੈ। ਤੁਹਾਡੇ ਅੰਦਰ ਜਿਹੜਾ ਬੋਲ ਰਿਹਾ ਔਰ ਜਿਹੜਾ ਸੁਣ ਰਿਹਾ, ਜਿਹੜਾ ਦੇਖ ਰਿਹਾ, ਜਿਹੜਾ ਨੱਕਾਂ 'ਚ ਬੈਠਾ ਸੁੰਘ ਰਿਹਾ, ਜਿਹੜਾ ਚਮੜੀ 'ਚ ਸਪਰਸ਼ ਕਰ ਰਿਹਾ, ਉਹ ਜੋਤ ਹੀ ਹੈ, ਜੋਤ ਪਰਮੇਸ਼ਰ ਦੀ ਹੈ। ਉਸ ਜੋਤ ਨੂੰ ਜਪਣਾ ਕਰੋ। ਵਾਹਿਗੁਰੂ 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 ਵਾਹਿਗੁਰੂ, ਭਗਤੀ ਦੁਆਰਾ ਉਸ ਜੋਤ ਨੂੰ ਪਾਣਾ ਕਰੋ। ਹਾਂਜੀ,
ਏਕ ਬਿਨਾ ਮਨ ਨੈਕ ਨਾ ਆਨੈ,
ਉਸ ਇੱਕ ਤੋਂ ਬਿਨਾਂ ਹੋਰ ਦੂਸਰੇ ਦੇ ਨਿਸ਼ਚਾ ਨਾ ਕਰੇ। 33 ਕਰੋੜ ਦੇਵੀ ਦੇਵਤੇ ਹਨ ਸਾਧ ਸੰਗਤ ਜੀ। ਕਈ ਅੱਜ ਕੱਲ੍ਹ ਸਾਡੇ ਪ੍ਰਚਾਰਕ ਕਹਿੰਦੇ ਹੈ ਹੀ ਕੋਈ ਨਹੀਂ ਦੇਵੀ ਦੇਵਤੇ, ਉਹ ਵੀ ਗਲਤ ਗੱਲ ਹੈ। ਜੇ ਹੈ ਨਹੀਂ, ਹੈ ਨਹੀਂ ਕਹਾਂਗੇ ਤੇ ਫਿਰ ਜਿਹੜਾ ਰੋਜ਼ ਪੜ੍ਹਦੇ ਆ ਸੋਦਰ ਦੀ ਪੌੜੀ 'ਚ, ਗਾਵਣ ਤਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ। ਹੇ ਵਾਹਿਗੁਰੂ, 33 ਕਰੋੜ ਦੇਵੀ ਦੇਵਤੇ ਤੈਨੂੰ ਗਾ ਰਹੇ ਨੇ, ਇਹ ਅਰਥ ਕਿਵੇਂ ਲਾਓਗੇ? ਜੇ ਹੈ ਹੀ ਕੋਈ ਨਹੀਂ, ਗਾਉਂਦਾ ਕੌਣ ਆ? ਫਿਰ ਵਿਚਾਰ ਕਰੋ, ਹੈ ਨੇ, ਹੈ ਨੇ, ਪਰ ਇਸ ਤਰ੍ਹਾਂ ਨੇ ਜਿਵੇਂ ਆ ਟਿਊਬਾਂ ਜਗ ਰਹੀਆਂ ਨੇ, ਬਲਬ ਜਗ ਰਹੇ ਨੇ, ਲਾਊਡ ਸਪੀਕਰ ਚੱਲ ਰਹੇ ਨੇ, ਕੈਮਰਾ ਚੱਲ ਰਿਹਾ, ਪੱਖੇ ਚੱਲ ਰਹੇ ਨੇ, ਕੂਲਰ ਚੱਲ ਰਹੇ ਨੇ, ਫਰਿੱਜ ਚੱਲ ਰਹੇ ਨੇ, ਕਿਹਦੇ ਨਾਲ ਚੱਲ ਰਹੇ ਨੇ? ਬਿਜਲੀ ਨਾਲ। ਜੇ ਬਿਜਲੀ ਨਾ ਹੋਵੇ ਸਾਰੇ ਡੈਡ ਹਨ। ਆਖੋ ਸ੍ਰੀ ਵਾਹਿਗੁਰੂ। ਕੂਲਰ ਦਾ ਰੂਪ ਹੋਰ ਹੈ, ਫਰਿੱਜ ਦਾ ਹੋਰ ਹੈ, ਪੱਖੇ ਦਾ ਹੋਰ ਹੈ, ਕੈਮਰੇ ਦਾ ਹੋਰ ਹੈ, ਲਾਊਡ ਸਪੀਕਰ ਦਾ ਹੋਰ ਹੈ, ਟਿਊਬਾਂ ਦਾ ਰੂਪ ਹੋਰ ਹੈ, ਬਲਬਾਂ ਦਾ ਹੋਰ ਹੈ, ਅਤੇ ਕੰਮ ਵੀ ਹੋਰ ਹੋ ਰਹੀ ਹੈ। ਸੂਰਜ ਦੇਵਤਾ ਦਾ ਕੰਮ ਸੂਰਜ ਕਰ ਰਿਹਾ, ਚੰਦਰਮਾ ਦੇਵਤਾ ਦਾ ਕੰਮ ਚੰਦਰਮਾ ਕਰ ਰਿਹਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਪੰਜ ਦੇਵਤੇ ਨੇ ਤਾਂ ਹੋਵਾ ਪਾਕ ਪਵਿੱਤ। ਪਰ ਅਸੀਂ ਅੰਨ ਦੀ ਪੂਜਾ ਨਹੀਂ ਕਰਨੀ, ਜਿਹੜਾ ਅੰਨ ਵਿੱਚ ਵਰਤ ਰਿਹਾ ਅਕਾਲ ਪੁਰਖ ਉਹਦੀ ਪੂਜਾ ਕਰਨੀ ਹੈ। ਪਾਣੀ ਦੀ ਪੂਜਾ ਨਹੀਂ ਕਰਨੀ, ਜਿਹਨੇ ਪਾਣੀ ਬਣਾਇਆ ਉਹਦੀ ਪੂਜਾ ਕਰਨੀ ਹੈ। ਸੂਰਜ ਦੀ ਪੂਜਾ ਨਹੀਂ ਕਰਨੀ, ਜਿਹਨੇ ਸੂਰਜ ਬਣਾਇਆ, ਜਿਹੜਾ ਸੂਰਜ ਵਿੱਚ ਪ੍ਰਕਾਸ਼ ਕਰ ਰਿਹਾ ਉਹਦੀ ਪੂਜਾ ਕਰਨੀ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਅਸੀਂ ਉਹ ਸ੍ਰੀ ਭਗਵਤੀ ਜੀ ਨੂੰ ਪਕੜਨਾ ਹੈ, ਜਿਹੜੀ ਇਲੈਕਟ੍ਰਿਕ ਪਾਵਰ ਹੈ, ਜਿਹੜੀ ਸਾਰੀਆਂ ਮਸ਼ੀਨਾਂ ਨੂੰ, 33 ਕਰੋੜ ਦੇਵਤਿਆਂ ਨੂੰ ਚਲਾ ਰਹੀ ਹੈ। ਆਖੋ ਵਾਹਿਗੁਰੂ। ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ,
ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ।
ਏਕ ਬਿਨਾ ਮਨ ਨੈਕ ਨਯਾਨੈ, ਏਕ ਬਿਨਾ ਮਨ ਨੈਕ ਨਯਾਨੈ,
ਏਕ ਬਿਨਾ ਮਨ ਨੈਕ ਨਯਾਨੈ, ਏਕ ਬਿਨਾ ਮਨ ਨੈਕ ਨਯਾਨੈ।
ਹੋਇਆ ਸੀ ਇਹ ਕਿ ਜੁੜਨਾ ਤਾਂ ਸੀ ਜੋਤ ਅਕਾਲ ਪੁਰਖ ਦੀ ਨਾਲ, ਬਿਜਲੀ ਦੀ ਉਹ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਜੋਤ ਹੈ, ਪਰ ਲੋਕ ਜੁੜ ਪਤਾ ਕਾਹਦੇ ਨਾਲ ਗਏ? ਕੋਈ ਪੱਖੇ ਦੀ ਪੂਜਾ ਕਰਨ ਲੱਗ ਪਿਆ, ਤੇ ਕੋਈ ਬਲਬਾਂ ਦੀ, ਤੇ ਕੋਈ ਟਿਊਬਾਂ ਦੀ, ਤੇ ਕੋਈ ਕੂਲਰ ਨੂੰ ਮੱਥਾ ਟੇਕਣ ਡਹਿ ਗਿਆ, ਤੇ ਕੋਈ ਫਰਿੱਜ ਦੇ ਅੱਗੇ ਹੀ ਫੁੱਲ ਚੜ੍ਹਾਉਣ ਲੱਗ ਪਿਆ। ਉਹ ਦੇਵੀ ਦੇਵਤਿਆਂ ਨੂੰ ਲੱਗ ਪਏ ਪੂਜਣ, ਜਿਹੜਾ ਦੇਵੀ ਦੇਵਤਿਆਂ ਦਾ ਵੱਡਾ ਦੇਵਾਨ ਦੇਵ ਹੈ ਉਹਦੀ ਪੂਜਾ ਛੱਡ ਦਿੱਤੀ। ਹੁਣ ਹਰ ਵੇਲੇ ਤੇ ਪੱਖੇ ਨੇ ਕੰਮ ਨਹੀਂ ਦੇਣਾ, ਸਿਆਲ 'ਚ ਪੱਖਾ ਬੰਦ ਕਰਨਾ ਪਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਤ ਨੂੰ ਸੌਣਾ ਹੈ ਤਾਂ ਬੱਤੀ ਵੀ ਬੁਝਾਣੀ ਪਏਗੀ। ਮਹਾਰਾਜ ਕਹਿੰਦੇ ਕਈ ਮੂੜ ਸੂਰਜ ਸੇਵੰਤ, ਕਈ ਸੂਰਜ ਦੀ ਸੇਵਾ ਕਰ ਰਹੇ ਮੂਰਖ। ਉਹਨੂੰ ਭਲੇ ਮਾਣਸ, ਸੂਰਜ ਚੰਗੀ ਗੱਲ ਹੈ, ਪਰ ਰਾਤ ਨੂੰ ਕੀ ਕਰੋਗੇ ਜੇ ਸੂਰਜ ਨਾ ਛਿਪਿਆ? ਅੰਨੇ ਹੋ ਜਾਓਗੇ। ਰਾਤ ਵੀ ਚਾਹੀਦੀ ਹੈ, ਹਨੇਰਾ ਵੀ ਚਾਹੀਦਾ ਹੈ। ਕੁਦਰਤ ਨੇ ਬਣਾਈਆਂ ਸ਼ਕਤੀਆਂ, ਤੁਸੀਂ ਸ਼ਕਤੀਆਂ ਦੀ ਪੂਜਾ ਕਰਨ ਲੱਗ ਪਏ, ਸ਼ਕਤੀ ਨੂੰ ਛੱਡ ਦਿੱਤਾ ਜਿਹੜਾ ਉਹਦਾ ਮਾਲਕ ਹੈ ਵੱਡਾ, ਜਿਹਦੀ ਸ਼ਕਤੀ ਨਾਲ ਉਹ ਸ਼ਕਤੀਆਂ ਬਣੀਆਂ ਨੇ। ਸਤਿਗੁਰਾਂ ਨੇ ਕਿਸੇ ਦੇਵੀ ਦੇਵਤਾ ਦਾ ਨਿੰਦਣ ਨਹੀਂ ਕੀਤਾ, ਪਰ ਉਹਨਾਂ ਨੇ ਆਖਿਆ ਤੁਸੀਂ ਇਹਨਾਂ ਦੀ ਪੂਜਾ 'ਚ ਨਾ ਉਲਝਿਆ ਜੇ, ਪਰਮ ਦੇਵਾਨ ਦੇਵ ਅਕਾਲ ਪੁਰਖ ਦੀ ਪੂਜਾ ਕਰਿਆ ਜੇ, ਜਿਹੜਾ ਵੱਡਾ ਹੈ ਉਹਦੇ ਨਾਲ ਜੁੜਿਆ ਜੇ। ਮਾੜਾ ਵੀ ਨਹੀਂ ਕਿਸੇ ਨੂੰ ਕਹਿਣਾ, ਮਾੜਾ ਨਹੀਂ ਕਿਹਾ ਕਿਸੇ ਨੂੰ ਗੁਰਬਾਣੀ 'ਚ। ਪਖੰਡ ਦਾ ਖੰਡਨ ਕੀਤਾ, ਕਿਸੇ ਧਰਮ ਦਾ ਖੰਡਨ ਨਹੀਂ ਕੀਤਾ। ਕਈ ਲੋਕ ਅੱਜ ਕੱਲ੍ਹ ਰਾਹ ਜਾਂਦਿਆਂ ਲੜਾਈ ਪਾ ਲੈਂਦੇ ਦੂਜਿਆਂ ਨਾਲ, ਐਸੇ ਵਚਨ ਗੁਰਦੁਆਰੇ 'ਚ ਕਹਿਣੇ, ਜਿਹੜਾ ਵਿਚਾਰਾ ਕੋਈ ਮੱਥਾ ਟੇਕਣ ਆਇਆ ਅਗਲੇ ਦਿਨ ਮੱਥਾ ਟੇਕਣ ਹੀ ਨਾ ਆਵੇ, ਏਦਾਂ ਨਹੀਂ ਕਹਿਣਾ ਕਦੀ। ਗੁਰੂ ਗ੍ਰੰਥ ਸਾਹਿਬ ਦੀ ਝੋਰੀ 'ਚ ਕਿਸੇ ਦਾ ਦਿਲ ਦੁਖਵਾਂ ਵਚਨ ਨਹੀਂ ਕਰਨਾ ਚਾਹੀਦਾ। ਪਰ ਗੁਰਮਤ ਦਾ ਸਿਧਾਂਤ ਸਾਰ ਸਿਧਾਂਤ ਸਮਝ ਲੈਣਾ ਚਾਹੀਦਾ। ਸਤਿਗੁਰੂ ਜੀ ਨੇ ਸਾਨੂੰ ਉਸ ਜੋਤ ਨਾਲ ਜੋੜਿਆ ਜਿਹੜਾ ਸਾਰਿਆਂ 'ਚ ਪਰਮੇਸ਼ਰ ਪ੍ਰਕਾਸ਼ ਕਰ ਰਿਹਾ। ਸੂਰਜ ਵਿੱਚ ਵੀ ਉਹਦਾ ਪ੍ਰਕਾਸ਼ ਹੈ, ਚੰਦਰਮਾ 'ਚ ਵੀ ਉਹਦਾ ਪ੍ਰਕਾਸ਼ ਹੈ, ਅੰਨ ਦੇਵਤਾ ਵੀ ਉਹਨੇ ਹੀ ਬਣਾਇਆ, ਪਾਣੀ ਦੇਵਤਾ ਵੀ ਉਹਨੇ ਬਣਾਇਆ, ਅਗਨੀ ਦੇਵਤਾ ਵੀ ਉਹਨੇ ਬਣਾਇਆ। ਅਸੀਂ ਛੋਟੇ ਛੋਟੇ ਦੇਵੀ ਦੇਵਤਿਆਂ ਨੂੰ ਨਹੀਂ ਪੂਜਣਾ, ਅਸੀਂ ਉਸ ਜਾਗਦੀ ਜੋਤ ਨੂੰ ਜਪਣਾ। ਜਾਗਤ ਜੋਤ ਜਪੈ ਨਿਸਵਾਸ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਹਦੇ ਕੋਲ ਬਿਜਲੀ ਦੀ ਪਾਵਰ ਆ ਜਾਵੇ, ਇਲੈਕਟ੍ਰਿਕ ਪਾਵਰ ਆ ਜਾਵੇ, ਉਹ ਭਾਵੇਂ ਬਲਬ ਜਗਾਵੇ ਉਹਦੇ ਨਾਲ, ਭਾਵੇਂ ਉਹਦੇ ਨਾਲ ਕੂਲਰ ਚਲਾ ਲਵੇ ਤੇ ਭਾਵੇਂ ਉਹਦੇ ਨਾਲ ਪੱਖਾ ਚਲਾ ਲਵੇ, ਜੋ ਮਰਜ਼ੀ ਕਰ ਲਵੇ। ਜਿਹਦੇ ਕੋਲ ਅਕਾਲ ਪੁਰਖ ਆ ਗਿਆ ਉਹਦੇ ਕੋਲ ਸਾਰਾ ਕੁਝ ਆ ਗਿਆ। ਜੜ੍ਹ ਨੂੰ ਪਾਣੀ ਦੇ ਦਿਓ, ਦਰਖਤ ਦੇ ਪੱਤਿਆਂ ਨੂੰ, ਟਾਹਣਿਆਂ ਨੂੰ, ਸਾਰਿਆਂ ਨੂੰ ਆਪੇ ਹੀ ਪਾਣੀ ਆ ਜਾਂਦਾ ਹੈ। ਤੇ ਜੇ ਪੱਤਿਆਂ ਨੂੰ ਪੂਜੋ, ਜੜ੍ਹ ਨੂੰ ਪਾਣੀ ਨਾ ਦਿਓ ਤੇ ਫਲ ਰਹਿ ਜਾਣਗੇ, ਫਲ ਨੂੰ ਪੂਜੋ ਤੇ ਫੁੱਲ ਰਹਿ ਜਾਣਗੇ, ਕਿਸੇ ਦਾ ਵੀ ਕੰਮ ਪੂਰਾ ਨਹੀਂ ਹੋਣਾ। ਮਹਾਰਾਜ ਨੇ ਤੁਹਾਨੂੰ ਜੜ੍ਹ ਜਿਹੜਾ ਮੂਲ ਹੈ ਸਾਰਿਆਂ ਦਾ ਤੱਤ ਉਹਦੇ ਨਾਲ ਜੋੜ ਦਿੱਤਾ। ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹ ਜਾਗਦੀ ਜੋਤ ਨੂੰ ਜਪਣਾ ਕਰੇ। ਇੱਕ ਬਿਨਾਂ ਮਨ ਨੈਕ ਨਾ ਜਾਣੈ, ਇੱਕ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਉੱਤੇ ਨਿਸ਼ਚਾ ਭਰੋਸਾ ਵਿਸ਼ਵਾਸ ਕਰਕੇ ਪੂਜਨ ਨਾ ਕਰੇ, ਭਰਮਾਂ 'ਚ ਨਾ ਪਵੇ।
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ,
ਕਹਿੰਦੇ ਐਸਾ ਵਰਤ ਧਾਰਨ ਕਰੇ। ਪੂਰਨ ਪ੍ਰੇਮ ਪ੍ਰਤੀਤ ਸਜੈ, ਪ੍ਰੇਮ ਵੀ ਹੋਵੇ ਵਾਹਿਗੁਰੂ ਨਾਲ, ਪ੍ਰੇਮਾ ਭਗਤੀ ਕਰੇ, ਪ੍ਰੇਮ ਕਰੇ, ਪ੍ਰਤੀਤ ਕਹੀਏ ਭਰੋਸਾ ਕਰੇ। ਪ੍ਰੀਤ ਔਰ ਪ੍ਰਤੀਤ ਦੋ ਚੀਜ਼ਾਂ ਵਿਦਵਾਨਾਂ ਨੇ ਕਥਨ ਕੀਤੀਆਂ ਹਨ, ਪ੍ਰੀਤ ਮੈਨੇ ਪ੍ਰੇਮ, ਪ੍ਰਤੀਤ ਮੈਨੇ ਭਰੋਸਾ। ਅਸੀਂ ਕਈਆਂ ਨਾਲ ਪ੍ਰੀਤ ਕਰਦੇ ਹਾਂ ਪਰ ਪ੍ਰਤੀਤ ਨਹੀਂ ਕਰਦੇ, ਕਈਆਂ ਦੇ ਪ੍ਰਤੀਤ ਕਰਦੇ ਹਾਂ ਪਰ ਪ੍ਰੀਤ ਨਹੀਂ ਕਰਦੇ ਦੁਨਿਆਵੀ ਤੌਰ 'ਤੇ। ਜਿਵੇਂ ਮੰਨ ਲਓ ਮਿਸਾਲ ਦੀ ਤੌਰ 'ਤੇ ਬੱਚੇ ਨਾਲ ਸਾਡੀ ਪ੍ਰੀਤ ਹੈ, ਬਹੁਤ ਪਿਆਰਾ ਲੱਗਦਾ ਹੈ ਆਪਣਾ ਬੱਚਾ, ਕਿਹਨੂੰ ਪਿਆਰਾ ਨਹੀਂ ਲੱਗਦਾ, ਗੋਦੀ ਚੁੱਕਦੇ ਹਾਂ, ਮੂੰਹ ਚੁੰਮਦੇ ਹਾਂ, ਗਲ ਲਾਉਂਦੇ ਹਾਂ, ਬੱਚਾ ਹਰ ਵੇਲੇ ਬੱਚੇ 'ਚ ਧਿਆਨ ਰੱਖਦੇ ਹਾਂ, ਬੱਚਾ ਮੇਰਾ ਹੈ, ਉਹਦੇ ਨਾਲ ਸਾਡੀ ਪ੍ਰੀਤ ਹੈ। ਪਰ 500 ਦਾ ਨੋਟ, $100 ਦਾ ਨੋਟ ਉਹਦੇ ਹੱਥ 'ਚ ਨਹੀਂ ਫੜਾਉਂਦੇ, ਭਰੋਸਾ ਕੋਈ ਨਹੀਂ ਗਵਾ ਨਾ ਦੇਵੇ, ਕੋਈ ਭਰੋਸਾ ਨਹੀਂ ਪਾੜ ਹੀ ਨਾ ਸੁੱਟੇ। ਨਿਆਣਾ ਬੱਚੇ ਦੇ ਪ੍ਰੀਤ ਹੈ, ਪ੍ਰਤੀਤ ਨਹੀਂ। ਕਈਆਂ 'ਤੇ ਸਾਡੀ ਪ੍ਰਤੀਤ ਹੈ ਵੀ ਆਹ ਬੰਦਾ ਕੰਮ ਕਰੇਗਾ, ਇਹ ਕੰਮ ਕਰਨ ਵਾਲਾ ਬੰਦਾ ਹੈ, ਕੰਮ ਕਰੇਗਾ, ਉਹਨੂੰ ਆਪਾਂ ਉਹਦੇ ਨਾਲ ਕਰ ਲੈਂਦੇ ਹਾਂ ਗੱਲਬਾਤ ਆਪਣੀ, ਪਰ ਉਹਦੇ ਨਾਲ ਪ੍ਰੀਤ ਹੋਵੇ ਜ਼ਰੂਰੀ ਤਾਂ ਕੋਈ ਨਹੀਂ, ਕੰਮ ਕਰਿਆ ਦੇ ਆਪਣੇ ਰਾਹ ਪੈ ਗਏ, ਭਰੋਸਾ ਹੈ ਵੀ ਇਹ ਕੰਮ ਕਰੇਗਾ, ਪਰ ਪ੍ਰੀਤ ਕੋਈ ਨਹੀਂ। ਪ੍ਰੀਤ ਹੈ ਬੱਚੇ ਨਾਲ ਪਰ ਪ੍ਰਤੀਤ ਕੋਈ ਨਹੀਂ। ਸਤਿਗੁਰੂ ਕਲਗੀਧਰ ਕਹਿੰਦੇ ਇੱਦਾਂ ਇੱਕ ਪਾਸੜ ਕੰਮ ਨਹੀਂ ਬਣਨਾ। ਪੂਰਨ ਪ੍ਰੇਮ ਪ੍ਰਤੀਤ ਸਜੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਭਰੋਸਾ ਵੀ ਹੋਵੇ ਪ੍ਰੇਮ ਵੀ ਹੋਵੇ, ਐਸਾ ਵਰਤ ਧਾਰਨ ਕਰੇ। ਇਸ ਪੰਕਤੀ ਦੇ ਦੋ ਵਿਸਰਾਮ ਗਿਆਨੀ ਸਿੰਘਾਂ ਤੋਂ ਸੁਣਨ ਨੂੰ ਮਿਲਦੇ ਹਨ। ਜਿਵੇਂ ਭਾਈ ਸਾਹਿਬ ਨੇ ਪੜਿਆ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਖਾਲਸੇ ਦਾ ਇਹ ਬ੍ਰਤ ਹੋਵੇ ਵੀ ਇੱਕ ਤਾਂ ਪਰਮੇਸ਼ਰ ਨਾਲ ਪ੍ਰੇਮ ਕਰੇ, ਸੱਚਾ ਪਿਆਰ ਕਰੇ ਵਾਹਿਗੁਰੂ ਦੇ ਨਾਲ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ, ਇਹ ਸੱਚੀ ਪ੍ਰੀਤ ਵਾਹਿਗੁਰੂ ਨਾਲ ਕਰੇ। ਜਿਹੜਾ ਵੀ ਕੰਮ ਕਰੇ, ਬਾਣੀ ਪੜ੍ਹੇ, ਨਾਮ ਜਪੇ, ਸੇਵਾ ਕਰੇ, ਉਹ ਪ੍ਰੇਮ ਨਾਲ ਕਰੇ, ਵਿਖਾਵੇ ਨਾਲ ਨਾ ਕਰੇ, ਸੱਚੀ ਭਾਵਨਾ। ਜਿਹੜਾ ਵੀ ਕੰਮ ਗੁਰਦੁਆਰੇ 'ਚ ਕਰਨਾ, ਭਾਵੇਂ ਜੋੜੇ ਝਾੜਨੇ ਆ, ਭਾਵੇਂ ਝਾੜੂ ਫੇਰਨਾ, ਭਾਵੇਂ ਭਾਂਡੇ ਮਾਂਜਣੇ ਆ, ਪ੍ਰੇਮ ਨਾਲ ਕਰੇ। ਨਾਮ ਜਪਣਾ ਤਾਂ ਵੀ ਵਾਹਿਗੁਰੂ 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 ਇੰਝ ਜਪਿਆ ਜਿਵੇਂ ਉਹਨੂੰ ਪਤਾ ਨਹੀਂ ਕਿੰਨੇ ਕੁ ਪਿਆਰ ਨੂੰ ਯਾਦ ਕਰ ਰਿਹਾ, ਪ੍ਰੇਮ ਕਰੇ। ਅਤੇ ਫਿਰ ਜਿਹਦੇ ਨਾਲ ਉਹ ਪ੍ਰੇਮ ਕਰ ਰਿਹਾ ਉਹਦੇ 'ਤੇ ਭਰੋਸਾ ਰੱਖੇ ਵੀ ਮੇਰੇ ਨਾਲ ਹੈ, ਹਰ ਵੇਲੇ ਮੇਰੀ ਮਦਦ ਕਰੇਗਾ, डोले ना फिर पुरातन सिंह क्यों कामयाब हुए उन्होंने भरोसा से भी गुर मेरे संग सदा है नाले हर मैदान फतेह हुई भरोसा रखे ये वर्त है दूसरा विश्राम जो इदा भी दसते ने पूर्ण प्रेम प्रतीत सजन व्रत गोवर बड़ी मट भूल ना मानना भी जेडे विखावे दे वर्त हैं भी अज जी मैं पूर्णमासी रोटी नहीं खानी है मस्या रोटी नहीं खानी कादसी है रोटी नहीं खानी अज जी द्वादशी का वर्त रखे मंगलवार का वर्त रखे सोमवार का वर्त रखे साध संगत जी वैसे जेडे वर्त रखे सन वो इस करके रखे सन भी शरीर की शुद्धि वास्ते शरीर घट खावे जागे बंदगी करा पुराने रिशिया मुनिया ने तो चंगे लिए काम चलाया सी पर लोग विखावे लिए कर लग पे इंसान की कमजोरी रही है कि महापुरशा ने दसे रस्ते पखंड वरतन लग पे हिंदुआ की नहीं मुसलमाना का भी यही हाल होया उन्होंने रोजे रखे पर रोजे कि रखे बी सवेरे टेलीफोन कर देना बेगम आज शाम को दो मुर्गे अच्छे से फ्राई करके रखने सवेर का मैंने कुछ नहीं खाया वो शाम दो मुर्गे खाने सवेर के वर्त की तो किन्ने तरह की कसर कट छी एक दिन रोटी नहीं खानी तो चार दिन का राशन खा जाना रात में वो कहदा रोजा है ते सवेर की रोटी नहीं खाधी शाम को चंगी खीर पूड़ियां खा जानी वह कहदा वर्त है इस करके महाराज ने आख्या ऐसा वर्त नहीं विखावे का रखना खालसे ने वर्त रखना है कि पूर्ण प्रेम प्रतीत सजा व्रत प्रेम भरोसा रखे परमेश्वर ते और परमेश्वर दे प्रेम का व्रत धारण करे
गोरा मड़ी मट भूल ना मन
गोरा मड़िया कबर भूल के भी ना मने क्योंकि जड़िया मड़िया की पूजा करते महाराज कहते एक मड़ियन कबरन वे जाही दूमन में परमेश्वर नाही एक मड़िया की पूजा करद दूजे कबर की करद रब दोवें कोई नहीं भोलो कि भुलेखे ज ना फेरे जे असल जो तो थोड़े अंदर है तो अभी बहर लभते फिरते हो बड़िया कबर च मड़िया च थोड़ा रब लभना है कबर च थोड़ा लभना है नहीं कुछ नहीं पिया बड़िया कबर महाराज कहते गोर मड़ी मट भूल ना मान भूल के भी ना मने श्री गुरु गोबिंद सिंह साहब कलगीधर महाराज सच्चे पातशाह जी ने काशम भट्टी की कबर वेखी बड़ी सुंदर बनी हुई ते काशम भट्टी की कबर की तारीफ कर दी कह लगे बड़ी सोहनी बनी है सिंह कहते सच्चे पातशाह आप तो कहते हो भी वर्त गोर मड़ी मट भूल ना मान तीजे भुल के भी नहीं मनना आप ही महाराज इन्हू मनी जाते वड्याई जाते वधिया है महाराज कहते सिंह की प्रीख्या लेंदे भी सिंह कितने मनन तो नहीं लग गए आखो सतनाम श्री राम सानू तनखाह ला दो पांच रुपये लाए सिंह ने महाराज सूर्य प्रकाश बचन आता फिर महाराज दादू के द्योरे गए जैत राम महंत ने बड़ा सत्कार माण किया सतगुरु ने दादू दीन दयाल महापुरश होए बड़े ओवी करनी वाले गुरु नानक साहब जी के समय उन्होंने देवरे नूं तीर नाल नमस्कार कर दिती सिंघां ने आख्या महाराज आप कहिंदे वी देवरियां नूं मनना नहीं कबरां नूं मत्थे नहीं टेकणे आप ही नमस्कार कर रहे हो महाराज कहिंदे खालसा जी सिर तीर नूं नमस्कार कीती सी पर देखदे सी वी सिंघ की कहिंदे आ सिंघां दी सिंघ असीं हुण देख्या वी जवान हो गए तगड़े हो गए समझदार हो गए हूँ नहीं डोलनगे मड़िया कबर में एक वचन किसी पुरातन ग्रंथ से सुनी दा है भी महाराज कलगीधर जी कहते भाई दया सिंह जी ऐसा समा आना कि बड़े बड़े जादूगर कंधा ते बह के कंधा दौड़ा देंगे कंधा तुरिया करनगियां एहो जिहा जादू टूणा चलेगा मंत्र जंत्र चलणगे एहो जिहा रिधियां सिद्धियां चलणगियां पर मेरे सिंह मेरे तो बिना होर किसी पर भरोसा नहीं करेंगे आखो सतनाम खालसे की जवानी यह है सावधानी यह है भूल के भी ना मनना करे
तीर्थ दान दया तप संजम एक बिना नह एक पछाने
महाराज कहते तीर्थां ते जाना भटकी जाना और विखावे का दान करना ਇਹ ਨਹੀਂ ਗੁਰੂ ਘਰ ਵਿੱਚ ਅਸਲੀ ਤੀਰਥ ਹੈ। ਅੰਤਰਗਤ ਤੀਰਥ ਵੱਲ ਨਹਾਓ, ਅੰਦਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਸਰੋਵਰ ਤੇ ਇਸ਼ਨਾਨ ਕਰੇ। ਔਰ ਦਾਨ ਕੀ ਹੈ? ਜੀ ਦਇਆ ਪ੍ਰਵਾਨ, ਭੁੱਖੇ ਨੂੰ ਵੇਖ ਕੇ ਪ੍ਰਸ਼ਾਦਾ ਛਕਾਵੇ, ਨੰਗੇ ਨੂੰ ਕੱਪੜਾ ਦੇਵੇ, ਅਨਪੜ੍ਹ ਨੂੰ ਵਿੱਦਿਆ ਦੇਵੇ। ਸਭ ਤੋਂ ਪਹਿਲਾ ਦਾਨ ਪ੍ਰਸ਼ਾਦੇ ਦਾ ਹੈ। ਭੁੱਖੇ ਨੂੰ ਪ੍ਰਸ਼ਾਦੇ ਦੀ ਲੋੜ ਹੁੰਦੀ ਹੈ, ਭੁੱਖਾ ਬੰਦਾ ਹੋਰ ਕੁਝ ਨਹੀਂ ਚਾਹੁੰਦਾ, ਉਹਨੂੰ ਰੋਟੀ ਚਾਹੀਦੀ। ਪਹਿਲੇ ਨੰਬਰ ਤੇ ਗੁਰੂ ਨਾਨਕ ਸਾਹਿਬ 20 ਰੁਪਈਆਂ ਦਾ ਲੰਗਰ ਲਾਇਆ, ਅੱਜ ਤੱਕ ਚੱਲ ਰਿਹਾ ਸੰਸਾਰ ਦੇ ਵਿੱਚ। ਦੂਜਾ ਹੈ, ਕੋਈ ਕੱਪੜੇ ਦੀ ਲੋੜ ਹੈ, ਉਹਨੂੰ ਕੱਪੜਾ ਤਨ ਢੱਕਣ ਲਈ ਦੇਵੇ। ਤੀਸਰਾ, ਵਿਦਿਆ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਵਿਦਿਆ ਦਾ ਦਾਨ ਦੇਵੇ, ਜੈਸੇ ਮਹਾਂਪੁਰਸ਼ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ, ਹੋਰ ਮਹਾਂਪੁਰਸ਼ ਸਾਧੂ ਸੰਤਾਂ ਨੇ, ਸੰਪਰਦਾਵਾਂ ਦੇ ਗਿਆਨੀ ਸਿੰਘਾਂ ਨੇ ਕੀਤਾ। ਵਿਦਿਆ ਦਾਨ ਦਿੱਤੀ, ਲੰਗਰ ਵੀ ਚਲਾਏ ਔਰ ਵਿਦਿਆ ਦਾ ਦਾਨ ਕੀਤਾ। ਔਰ ਦਇਆ ਕਰੇ ਜੀਆਂ ਦੇ ਉੱਤੇ, ਤਪ ਕਰੇ ਸੰਜਮ, ਐਸਾ ਸੰਜਮ ਰੱਖੇ ਵਿਖਾਵੇ ਦਾ ਨਾ ਕੋਈ ਕਰੇ। ਵਿਖਾਵੇ ਤਾਂ ਮਹਾਰਾਜ ਨੇ ਜਿਹੜੇ ਗੁਰਬਾਣੀ 'ਚ ਦਾਨ ਦਾ ਖੰਡਨ ਆਉਂਦਾ ਨਾ, ਦਾਨ ਦਾ ਖੰਡਨ ਨਹੀਂ, ਦਾਨ ਦੇ ਵਿਖਾਵੇ ਦਾ ਖੰਡਨ ਹੈ। ਦਾਨ ਕੀਤਾ ਅਤੇ ਆਪਣਾ ਨਾਂ ਲਿਖਵਾਤਾ, ਫਲਾਣਾ ਸਿੰਘ ਨੇ ਇੰਨੇ ਗੁਰਦੁਆਰੇ 'ਚ ਇੰਨੇ ਹਜ਼ਾਰ ਦੀ ਸੇਵਾ ਕੀਤੀ, ਮੰਦਰ 'ਚ ਇਹ ਕੁਝ ਸੋਨਾ ਲਵਾਇਆ, ਆਹ ਕੀਤਾ, ਉਹ ਕੀਤਾ, ਉਹ ਨਾ ਸੋਚੇ। ਗੁਪਤ ਦਾਨ, ਹੁਣ ਮਹਾਰਾਜ ਦੀ ਬਾਣੀ ਦੋਵੇਂ ਪੱਖ ਆਉਂਦੇ ਹੈ। ਜਬ ਹੀ ਜਾਤ ਤਿਰਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤ੍ਰਿਵੇਣੀ ਇਲਾਹਾਬਾਦ ਗਏ, ਉੱਥੇ ਪੁੰਨ ਦਾਨ ਕੀਤਾ। ਆਹ ਜਿਹੜੇ ਸਾਡੇ ਭਰਾ ਆ ਨਵੇਂ ਦਸਮ ਦੇ ਵਿਰੋਧੀ ਜੰਮੇ ਹੈ, ਇਹ ਕਹਿੰਦੇ ਜੀ ਪੁੰਨ ਦਾਨ ਕੀਤਾ ਤ੍ਰਿਵੇਣੀ ਦੇ ਬਾਹਮਣਾਂ ਨੂੰ ਜਾ ਕੇ, ਇਹ ਕਿੱਧਰ ਦੀ ਗੁਰੂ ਘਰ ਦੀ ਮਰਿਆਦਾ ਤੇ ਗੁਰਮਾ ਦੇ ਉਲਟ ਹੈ। ਅਗਰ ਜੀ ਉੱਥੇ ਇਸ਼ਨਾਨ ਕੀਤਾ ਗੰਗਾ ਤੇ, ਉਹ ਵੀ ਉਲਟ ਹੈ। ਤੇ ਮੈਂ ਇਹਨਾਂ ਨੂੰ ਪੁੱਛਦਾ ਵੀ 1665 ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਸਾਹਿਬ ਵੱਲ ਗਏ, ਇਲਾਹਾਬਾਦ ਜਾ ਕੇ ਠਹਿਰੇ, ਉੱਥੇ ਜੇ ਗੁਰੂ ਦੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ ਬਾਹਮਣ ਆ ਜਾਵੇ ਤੇ ਮਹਾਰਾਜ ਉਠਾ ਦੇਣਗੇ ਵੀ ਉੱਠ ਜਾ, ਤੈਨੂੰ ਰੋਟੀ ਖਵਾਉਣੀ ਤੋਂ ਬਾਹਮਣ ਹੈ। ਗੁਰੂ ਦੇ ਲੰਗਰ 'ਚ ਆਪਾਂ ਕਹਿ ਸਕਦੇ ਹਾਂ ਕਿਸੇ ਨੂੰ ਮੁਸਲਮਾਨ ਆ ਜਾਵੇ ਰੋਟੀ ਨਹੀਂ ਖਵਾਉਣੀ? ਗੁਰੂ ਸਾਹਿਬ ਨੇ ਜੇ ਲੰਗਰ ਪ੍ਰਸ਼ਾਦਾ ਦਿੱਤਾ, ਉੱਥੇ ਲੰਗਰ ਲਾਇਆ, ਪੁੰਨ ਦਾਨ ਕੀਤਾ, ਕੀ ਮਾੜਾ ਕੀਤਾ? ਅਖੇ ਜੀ ਗੰਗਾ ਦੇ ਇਸ਼ਨਾਨ ਕਿਉਂ ਕੀਤਾ? ਮੈਂ ਕਹਿੰਦਾ ਵੀ ਤੁਸੀਂ ਟੂਟੀਆਂ ਲਵਾ ਦੇਣੀਆਂ ਸੀ, ਮਹਾਰਾਜ ਵਾਸਤੇ ਵਾਸ਼ਰੂਮ ਬਣਾ ਦੇਣਾ ਸੀ, ਉੱਥੇ ਇਸ਼ਨਾਨ ਕਰ ਲੈਂਦੇ। ਭਲੇ ਮਾਨਸੋ, ਉਦੋਂ ਸਾਧਨ ਕੀ ਸਨ? ਉੱਥੇ ਇਸ਼ਨਾਨ ਕਰਨਾ ਤਾਂ ਜ਼ਰੂਰੀ ਹੈ, ਮਰਿਆਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਤੇ ਸੱਚੇ ਪਾਤਸ਼ਾਹ ਨੇ ਉੱਥੇ ਹੀ ਕਰਨਾ ਸੀ ਜਿੱਥੇ ਉੱਥੇ ਜਲ ਦਾ ਵਧੀਆ ਸਾਧਨ ਸੀ ਗੰਗਾ। ਇਹ ਲੋਕ ਭਰਮਾਂ 'ਚ ਪੈ ਗਏ, ਇਤਨੇ ਜ਼ਿਆਦਾ ਦੁਖੀ ਹੋ ਰਹੇ ਨੇ, ਆਪ ਵੀ ਤਾਂ ਦੂਜਿਆਂ ਨੂੰ ਵੀ ਕਰ ਰਹੇ ਨੇ। ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਵ ਦੂਜਾ, ਇਹ ਅੰਧ ਵਰਤਾਵਾ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਨੇ ਪਖੰਡ ਦਾ ਖੰਡਨ ਕੀਤਾ ਤੇ ਤੱਤ ਦਾ ਗ੍ਰਹਿਣ ਕੀਤਾ ਹੈ। ਤੀਰਥ ਦਾਨ ਦਇਆ ਦਾ ਸੰਜਮ, ਏਕ ਬਿਨਾ ਨਾ ਏਕ ਪਛਾਣੈ, ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਪਛਾਣੇ। ਗੀਤਾ ਵਿੱਚ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਇਹੋ ਜਿਹੇ ਵਿਚਾਰ ਦੱਸਦੇ ਆ। ਉਹ ਕਹਿੰਦੇ ਅਰਜਨ ਤੂੰ ਕਰਮ ਤਾਂ ਕਰ, ਕਰਮ ਤੋਂ ਨਹੀਂ ਸੀ ਤੈਨੂੰ ਰੋਕਦੇ, ਦਾਨ ਕਰਨ ਤੋਂ ਨਹੀਂ ਰੋਕਦੇ, ਪੁੰਨ ਕਰਨ ਤੋਂ ਨਹੀਂ ਰੋਕਦੇ, ਇਸ਼ਨਾਨ ਕਰਨ ਤੋਂ ਨਹੀਂ ਰੋਕਦੇ, ਜਪ ਤਪ ਕਰਨ ਤੋਂ ਨਹੀਂ ਰੋਕਦੇ, ਪਰ ਜਿਹੜਾ ਵੀ ਕਰਮ ਕਰ ਇੱਕ ਪਰਮਾਤਮਾ ਨੂੰ ਸੌਂਪ ਕੇ ਕਰ, ਰੱਬ ਵਾਸਤੇ ਕਰ, ਬੰਦੇ ਵਾਸਤੇ ਨਾ ਕਰ, ਆਪਣੀ ਪੂਜਾ ਵਾਸਤੇ ਨਾ ਕਰ, ਕਿਸੇ ਹੋਰ ਮਕਸਦ ਲਈ ਨਾ ਕਰ। ਜਤ ਸੰਜਮ ਤੀਰਥ, ਜਿਹੜਾ ਵੀ ਤੂੰ ਕਰਮ ਕਰਨਾ ਉਹ ਪਰਮਾਤਮਾ ਨੂੰ ਸੌਂਪ ਦੇ, ਵੀ ਮੈਂ ਤੇਰੇ ਵਾਸਤੇ ਕਰ ਰਿਹਾ। ਜਿਹੜਾ ਰੱਬ ਵਾਸਤੇ ਕਰੇਗਾ, ਪਰਮੇਸ਼ਰ ਦੇ ਨਾਂ ਤੇ ਕਰੇਗਾ ਦਾਨ ਇਸ਼ਨਾਨ, ਉਹ ਪ੍ਰਵਾਨ ਹੈ। ਜਿਹੜਾ ਆਪਣੀ ਵਡਿਆਈ ਲਈ ਕਰੇਗਾ ਉਹ ਪ੍ਰਵਾਨ ਨਹੀਂ ਹੈ। ਇਸ ਕਰਕੇ ਹਜ਼ੂਰ ਕਰਗੀ ਧਰ ਕਹਿੰਦੇ ਏਕ ਬਿਨਾ ਨਾ ਏਕ ਪਛਾਣੈ, ਇੱਕ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਨਾਲ ਪਛਾਣ ਨਾ ਰੱਖੇ।
ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹਿ ਨਖਾਲਸ ਜਾਣੈ।
ਜਦੋਂ ਅਕਾਲ ਪੁਰਖ ਦੀ ਨਿਰੰਕਾਰ ਦੀ ਜੋਤ ਹਿਰਦੇ 'ਚ ਜਗ ਪਵੇ ਤਾਂ ਉਹ ਸ਼ੁੱਧ ਖਾਲਸਾ ਬਣ ਜਾਂਦਾ ਹੈ, ਨਖਾਲਸ ਸੰਪੂਰਨ ਹੋ ਜਾਂਦਾ ਹੈ। ਜਦੋਂ ਪਰਮੇਸ਼ਰ ਦੀ ਜੋਤ ਦਾ ਸਾਖਸ਼ਾਤ ਹੁੰਦਾ ਹੈ, ਬ੍ਰਹਮ ਗਿਆਨੀ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਵਰਗੇ ਉੱਤਰ ਆਉਂਦੇ ਹੈ। ਉਹ ਹੁਣ ਪੂਰਨ ਜੋਤ ਜਗੀ ਸੀ, ਤਾਂ ਹੀ ਬੰਦ ਬੰਦ ਕਟਵਾ ਲਏ, ਤਾਂ ਹੀ ਸੀਸ ਤਾਲੀ 'ਤੇ ਧਰ ਲਿਆ। ਸਾਡੇ ਕੋਲ ਇਹ ਕਿਉਂ ਨਹੀਂ ਹੋ ਸਕਦਾ? ਅਸੀਂ ਸਰੀਰ ਨਾਲ ਜੁੜੇ ਹੋਏ ਹਾਂ, ਜੋਤ ਨਾਲ ਨਹੀਂ ਜੁੜੇ ਹੋਏ। ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਸੋ ਗੁਰੂ ਰੂਪ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਅਗਲੇ ਪ੍ਰਕਰਣਾਂ 'ਚ ਸੰਖੇਪ ਵਿਚਾਰਾਂ ਆਪਾਂ ਆਖਰੀ ਅਰਥ ਕਰੀ ਚੱਲਾਂਗੇ। ਪਹਿਲਾ ਸਵਈਆ ਥੋੜ੍ਹਾ ਵਿਸਥਾਰ ਹੋ ਗਿਆ, ਮਾਫ਼ੀ ਚਾਹੁੰਦੇ ਹਾਂ। ਟਾਈਮ ਦੀ ਸਭਾ 1 ਵਜੇ ਤੋਂ ਸਮਾਪਤੀ ਕਰਨ ਦਾ ਹੁਕਮ ਸੀ, 1:25 ਹੋ ਗਏ ਹੈ। ਹੋਰ ਵੀ ਵਿਦਵਾਨਾਂ ਨੇ, ਗੁਰਮੁਖਾਂ ਨੇ ਹਾਜ਼ਰੀ ਭਰਨੀ ਹੋਣੀ ਹੈ। ਸੋ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਜੋ ਇਸ ਅਸਥਾਨ ਦਾ ਪ੍ਰਬੰਧ ਚਲਾ ਰਹੇ ਨੇ, ਬੜੇ ਪਿਆਰ ਵਾਲੇ ਨੇ, ਔਰ ਸਿੱਖ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਸੋਧੀ ਜੀ, ਉਹ ਵੀ ਇਸ ਜਗ੍ਹਾ 'ਤੇ ਗੁਰਬਾਣੀ ਦਾ ਪ੍ਰਚਾਰ ਸੰਥਿਆ ਕਰਾਉਣ ਲਈ ਆਏ ਹੋਏ ਨੇ। ਉਹਨਾਂ ਨੇ ਵੀ ਸਾਧ ਸੰਗਤ ਨਾਲ ਸਮੇਂ ਸਮੇਂ ਹਾਜ਼ਰੀਆਂ ਭਰਨੀਆਂ। ਸਾਰਿਆਂ ਦਾ ਧੰਨਵਾਦ, ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਆਓ ਖੀਰ ਦੀ ਪੰਕਤੀ ਸਰਵਣ ਕਰੀਏ ਜੀ। ਤੀਰਥ ਦਾਨ
ਦਇਆ ਤਪ ਸੰਜਮ,
ਏਕ ਬਿਨਾ ਨਹਿ ਬਸਨ, ਪੂਰਨ ਜੋ ਜਗੈ ਘਰ ਮੈਂ, ਤਪ ਖਾਲਸ ਤਾਹਿ ਨਖਾਲਸ ਜਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।